विघ्नेश्वराय वरदाय सुरप्रियाय लंबोदराय शुक्लाय च जगतीताय नागाननाय श्रुति यज्ञविभूषिताय गौरीसुताय गणनाथ नमो नमस्ते।
अब शंकावादी फिर बोलेगा, पहले उनकी क्या जाते सत्य ज्ञान आनंद जह तीनों धर्म मिलके ब्रह्म का स्वरूप लक्षण होवे है। केड़े केड़े? सत्य ज्ञान और आनंद, ये तीनों जो धर्म है ना ये मिल जावे तो फिर ब्रह्म का स्वरूप बनेगा, आत्मा का कह लो चाहे ब्रह्म का कह लो। अब शंकावादी फिर शंका कर रहा, कह रहा है तिस तीन सत आदिकों को ब्रह्म का स्वरूप लक्षण पना तभी सिद्ध होवे है जबी ता ब्रह्म की सत्यता आदिक रूपता किसी प्रमाण करके सिद्ध होवे है। शंकावादी कह रहा है ये प्रमाण दसो, ठीक है, जिहड़ी सत्यता आदि सत्य और ज्ञान और आनंद जिहड़ा ब्रह्म दा स्वरूप लक्षण है इहदे विच कोई प्रमाण है। आ समाधान प्रमाण दस रहा है, तां ब्रह्म का सतचिद आनंद स्वरूप ता विषय साक्षात सुरति भगवती ही प्रमाण है। देख लो सुरति नू कितने आदर दे नाल बोल रहा है,
सुरति भगवती।
हाँ, जदों वृंदावन रास हुई है ना तो उहदे विच खाली गोपियां ही नहीं सी, वो जड़ियां गोपियां सी ना वो देवांगना सी। जदों ब्रह्मा जी ने आदेश किया कि जदू कुल दे विच भगवान अवतार लैण वाले है ते तुसीं जाके कोई गऊ दा रूप धारण करके जाओ, कोई बंदर दा, कोई कैसे दा, कोई कैसे दा, कोई गोपियां दा रूप धारण करके वो सब पहुंच गए सी पहले ही। कुछ उन्हां दे विच सुरतियां दा रूप, सुरतियां ने साक्षात देवी स्त्री दा रूप धारण करके वो भी सी उत्थे, खाली वो देवांगना ही नहीं सी। ਆਪਾਂ ਕਹਿੰਦੇ ਲੈ ਇਹ ਸਧਾਰਨ ਜੀਆਂ ਗੋਪੀਆਂ ਭਗਵਾਨ ਉਹਨਾਂ ਦੇ ਵਿੱਚ ਖੇਡਦੇ ਰਹੇ, ਸਧਾਰਨ ਹੀ ਸੀ ਉਹ। ਤਾਂ ਭਗਵਤੀ ਕਹਾ ਹੈ ਤਥਾ ਬਿਆਸ ਭਗਵਾਨ ਕਾ ਸੂਤਰ ਵੀ ਪ੍ਰਮਾਣ ਹੈ, ਔਰ ਦੂਸਰਾ ਬਿਆਸ ਜੀ ਦਾ ਜਿਹੜਾ ਸੂਤਰ ਹੈ ਬ੍ਰਹਮ ਸੂਤਰ ਉਹ ਵੀ ਪ੍ਰਮਾਣ ਹੈ। ਤਾਂ ਸੁਰਤੀ ਪਹਿਲਾਂ ਸੁਰਤੀ ਲੈ ਲਓ, ਸਤਿ ਗਿਆਨਾ ਗਿਆਨ ਮਨੰਤਮ ਬ੍ਰਹਮ ਆਨੰਦੋ ਬ੍ਰਹਮ, ਅਰਥ ਜੇ ਬ੍ਰਹਮ ਸਤ ਰੂਪ ਹੈ तथा ज्ञान रूप है तथा आनंद रूप है तथा अनंत रूप है। इति यहां अनंतता की गलाओगे, ये तो तीन लग गए केड़े केड़े, ब्रह्म सत रूप है तथा ज्ञान रूप है और अनंत रूप है, फिर अनंत रूप है इति तथा फिर कहता आनंद रूप, कहता एक बारी अनंत, कहता एक बारी आनंद रूप, कहता आनंद तो इधर ले लो केड़ा, सत ज्ञान सत रूप और ज्ञान रूप और आनंद रूप, अनंत का क्या अर्थ लाओगे? हाँ वो तो सच आनंद हो गया, जोड़ा अनंत लिया है वो अनंत ता लगेगा एदे विच इत्थे लगेगा, जो तिना प्रसेदा तो रहित हो गए उन्हू कहेंगे अनंत, देश प्रसेद से रहित हो गए, काल प्रसेद से रहित हो गए, वस्तु प्रसेद से रहित हो गए। भगवान गुरु नानक साहब ने की क्या है? अकाल मूर्त क्यों कहा? क्योंकि भगवान जो है ना काल दे प्रसेद दायरे विच नहीं है, हाँ वो काल तो परे है, काल तो परे कहन दा एक एक चीज ले ली बोल दित्ती तो तीनों ले लेने, केड़े काल दे प्रसेद तो भी बाहर है, देश दे प्रसेद तो भी बाहर है, वस्तु दे प्रसेद तो भी बाहर है। काल दे प्रसेद तो क्यों होना है ते घड़ी नू नहीं होणगे, जां सब जो किसी है द्वापर च नहीं सी, जां दिन में है रात नू नहीं सी, ये तो हो गया काल दा प्रसेद और देश दा प्रसेद। अब भारत विच ही है भगवान, बाकी होर किसी देश च नहीं, ये देश दे प्रसेद से रहित हो गया, वस्तु प्रसेद से रहित, केड़ी वस्तु है जेदे में जेदा अधिष्ठान ब्रह्म नहीं है, केड़ी वस्तु है जेदा अधिष्ठान ब्रह्म नहीं है, वस्तु सारी ते कल्पित है, ओदा अधिष्ठान कौन है? ब्रह्म। इस वास्ते ब्रह्म जो है अनंत मैंने ना अंत इति अनंत जिहड़ा तिन्ना प्रसिद्धां तो रहित होवे उन्हूं कहांगे अनंत। ठीक है, इति इहां अनंत नाम परिषेद का है, खोल रहा आगे, जो जिस विषय नहीं विद्यमान होवे ताका नाम अनंत है। देख लो की कह रहा है, ठीक है ना, अर्थात देश परिषेद, काल परिषेद, वस्तु परिषेद, इन तीनों परिषेदों परिषेद रूप अनंत ते जो रहित होवे ताका नाम अनंत है। तो गुरु नानक देव जी ने की क्या काल प्रसिद्ध का नाम ले लिया अकाल मूर्त, ते बाकी दो अपने आप ही लग जाएंगे अर्थ। अनंत कहता अकाल मूर्त कहने का मतलब वो भगवान अनंत है। अजूनी भी कहता कि जूना से भी नहीं है, अजूनी तो इस वास्ते कहता ना कि जिन्हू अपा करता पुरख भगवान कह रहे गुरु नानक साहब जिन्हू करता पुरख कह रहे हैं वो पुरख जेड़ा है अजूनी मतलब जूना विच नहीं आने वाला, ता वो करता है जेड़ा पुरुष जूना विच नहीं आंदा वो इस सृष्टि का करता है। तो जेड़ा जूना च आंदा वो तो मरण जमण वाला हो गया, वो फिर वो तो खुद संसार सृष्टि दे विच आ गया, तो सृष्टि दे विच वो आएगा जेड़ा सृष्टि दे विच है दायरे च है, जेड़ा सृष्टि तो करता है सृष्टि का वह सृष्टि तो उपर होएगा। जैसे घड़ा जो है मिट्टी का बनता तो घमियार मिट्टी नहीं है, वो मिट्टी तो परे है। ऐसे ही जो ईश्वर है जिन्हें संसार रचिया है वो संसार रूप नहीं है, वो संसार से परे है, ता क्या प्रसिद्ध। ठीक है, उन्हें कहते अनंत, ऐसी अनंत रूपता ब्रह्म विषय ही है, यह वार्ता अन्य शास्त्र विषय भी कही है। ता श्लोक है, देखो ना पहला कह देता ना व्यापित तो देश अंत हो, वो इतना व्यापक है कि उदा देश ते अंत नहीं है, भारत में है पाकिस्तान से नहीं है, ऐसा नहीं है। कोई देश का नाम ले लो, देश क्या परदेश परलोक विच भी हो ही है, आप पढ़ते जो रोज की केड़ी बाणी है उसका नाम की है चौपाई साहब की उच्च हुंदा नहीं हुंदा कि क्या रे तुम हो पूरी चतर दस कंता, तुम हो पूरी चतर दस कंता, चतर दस मैंने चौदह, चौदह पुरी का मालक कौन है भगवान, तो क्या भारत में ही खाली बैठा हो। आप जो पुरी गिनी जाने पृथ्वी लोक एक हो गया, ऐसे ऐसे चौदह लोग है, तो सारे उपर शासन बन के शासन करने वाला बन के बैठा है राजे की तरह, वो भगवान है ना। व्यापित तो देश अंत, उदा देश करके अंत नहीं है, ठीक है ना, ना नित्यत्वा ना भी कालतः, और नित्य होने से काल ते भी अंत नहीं होता, क्यों काल ते अंत आज है कल नहीं है अंत हो गया, जहां सतयुग सी द्वापर च नहीं है काल तो अंत हो गया, ठीक है ना, वो की है वो नित्य है, नित्य होने से काल तो अंत नहीं है। साहब मेरा नीत नवा क्यों क्या ऐसे ऐसे क्यों कहा, क्योंकि उसका काल के प्रशेष से देश के प्रशेष से अंत नहीं है, इसलिए नित नवा ही है, पुराना होता ही नहीं है, ठीक है ना। ना वस्तु ना तो, ना वस्तु तो भी सर्व आत्म आनंद तम ब्रह्म त्रिदा अंदा, ये ब्रह्म दे विच त्रिदा मैंने तीन प्रकार दी जड़ी है ना की है, देश करके अंत नहीं है, काल करके अंत नहीं है, वस्तु करके अंत नहीं है, ये तीन प्रसिद्धां चो जड़ा रहित है उन्हूं कहिंदे है ब्रह्म। अर्थ जे है ब्रह्म सर्व देश विषय व्यापक है, जाते ता ब्रह्म का देश ते भी अंत नहीं है, और सो ब्रह्म नित्य है, जाते ता ब्रह्म का काल ते भी अंत नहीं है, नित्य होने ते, ठीक है ना साहब मेरा नीत नवा। और भी गुरबाणी दे अर्थ ता ही लगन गए जब वेदांत ठीक से लगा होएगा, तो पहला वेदांत पढ़िया होए ਤੇ ਫਿਰ ਜੈਸੇ ਆਪ ਜਦੋਂ ਪੰਡਤਾਂ ਕੋਲ ਪੜ੍ਹਨ ਜਾਓਗੇ ਨਾ ਤੇ ਉਹ ਜੇ ਤੁਹਾਨੂੰ ਪਹਿਲਾਂ ਕੀ ਪੜ੍ਹਾਉਣਗੇ, ਪਹਿਲਾਂ ਉਪਨਿਸ਼ਦ ਪੜ੍ਹਾਉਣਗੇ, ਹੋਰ ਛੋਟੇ ਗ੍ਰੰਥ ਪੜ੍ਹਾਉਣਗੇ, ਗੀਤਾ ਨਹੀਂ ਪੜ੍ਹਾਉਣਗੇ, ਗੀਤਾ ਬਾਅਦ 'ਚ ਪੜ੍ਹਾਉਣਗੇ, ਬ੍ਰਹਮ ਸੂਤਰ ਵੀ ਪਹਿਲਾਂ ਪੜ੍ਹਾ ਦੇਣਗੇ, ਗੀਤਾ ਦਾ ਬਾਅਦ 'ਚ ਨੰਬਰ ਆਉਂਦਾ, ਕਿਉਂ? ਗੀਤਾ ਦੇ ਵਿੱਚ ਸੁਰਤੀਆਂ ਦੇ ਉਦਾਹਰਣ ਦਿੱਤੇ ਆ, ਬ੍ਰਹਮ ਸੂਤਰ ਦੇ ਉਦਾਹਰਣ ਦਿੱਤੇ ਆ, ਫਲਾਣੇ ਉਪਨਿਸ਼ਦ ਵਿੱਚ ਐਸੇ ਕਹਾ, ਬ੍ਰਹਮ ਸੂਤਰ 'ਚ ਐਸੇ ਕਹਾ, ਅਬ ਜੋ ਪਹਿਲਾਂ ਪੜ੍ਹੇ ਹੀ ਨਾ ਹੋਣਗੇ ਤਾਂ ਕੀ ਪਤਾ ਲੱਗੂਗਾ, ਜਿਹੜੇ ਆਪਾਂ ਪਹਿਲਾਂ ਪੜ੍ਹਨ ਆ ਗਿਆ ਬ੍ਰਹਮ ਗੀਤਾ, ਉਹਨੇ ਪਹਿਲਾਂ ਪੜ੍ਹੇ ਹੀ ਨਹੀਂ ਹੈ ਬ੍ਰਹਮ ਸੂਤਰ ਔਰ ਉਪਨਿਸ਼ਦ, ਤੇ ਜੋ ਉਹ ਚਾਹੇਗਾ ਇਹ ਉਪਨਿਸ਼ਦ ਵਿੱਚ ਐਸੇ ਲਿਖਿਆ, ਬ੍ਰਹਮ ਸੂਤਰ ਦਾ ਇਹ ਸੂਤਰ ਐਸੇ ਕਹਿ ਰਿਹਾ ਤੇ ਨਹੀਂ ਪਤਾ ਚੱਲੇਗਾ, ਇਸ ਲਈ ਪਹਿਲਾਂ ਉਹ ਦੂਜੇ ਸ਼ਾਸਤਰ ਪੜ੍ਹਾਉਂਦੇ ਆ। ਇਹੀ ਆ ਕੀ ਕਹਿ ਰਹੇ, ਬ੍ਰਹਮ ਜਿਹੜਾ ਤਿੰਨਾਂ ਪ੍ਰਸ਼ੇਦਾਂ ਤੋਂ ਰਹਿਤ ਹੈ, ਦੇਸ਼ ਕਰਕੇ ਔਰ ਕਾਲ ਕਰਕੇ ਔਰ ਵਸਤੂ ਕਰਕੇ। ਦੇਸ਼ ਤੇ ਕਿਉਂ ਅੰਤ ਨਹੀਂ ਹੈ, ਸਰਵ ਵਿਆਪਕ ਹੋਣੇ ਤੇ, ਕਾਲ ਤੇ ਕਿਉਂ ਨਹੀਂ ਅੰਤ ਨਹੀਂ ਹੈ ਨਿੱਤ ਹੋਣੇ ਤੇ, ਤਾਂ ਵਸਤੂ ਤੇ ਅੰਤ ਨਹੀਂ ਹੈ ਕਿਉਂ, ਸਬਕਾ ਅਧਿਸ਼ਠਾਨ ਹੋਣੇ ਤੇ, ਕਿਹੜੀ ਵਸਤੂ ਹੈ ਜਿਹਦੇ ਵਿੱਚ ਜਿਹਦਾ ਅਧਿਸ਼ਠਾਨ ਬ੍ਰਹਮ ਨਹੀਂ ਹੈ, ਕਿਉਂ ਵਸਤੂ ਜੋ ਹੈ ਪੂਰਾ ਪ੍ਰਪੰਚ ਜਬ ਕਲਪਿਤ ਹੈ ਤੇ ਵਸਤੂ ਤੇ ਪ੍ਰਪੰਚ ਵਿੱਚ ਹੀ ਆਏਗੀ, ਠੀਕ ਹੈ ਨਾ। ਜਾਂ ਤੇ ਤਾਂ ਬ੍ਰਹਮ ਕਾ ਕਾਲ ਤੇ ਵੀ ਅੰਤ ਨਹੀਂ ਹੈ, ਔਰ ਸੋ ਬ੍ਰਹਮ ਸਰਵ ਆਤਮ ਰੂਪ ਹੈ, ਜਾਂ ਤੇ ਤਾਂ ਬ੍ਰਹਮ ਕਾ ਵਸਤੂ ਤੇ ਵੀ ਅੰਤ ਨਹੀਂ ਹੈ। ਇਸ ਰੀਤੀ ਸੇ ਤਾਂ ਬ੍ਰਹਮ ਵਿਸ਼ੇ ਤੀਨ ਪ੍ਰਕਾਰ ਕੀ ਅਨੰਤਪਣਾ ਹੈ ਇਤੀ, ਤਥਾ ਵਿਆਸ ਸੂਤਰ ਲੈ ਲਓ ਹੁਣ, ਆਨੰਦਾ ਦਇਆ ਪ੍ਰਧਾਨਸਯ, ਪ੍ਰਧਾਨ ਮਣੇ ਪ੍ਰਕਿਰਤੀ, ਜਿਹਨੂੰ ਸੰਖਵਾਦ ਦੇ ਪ੍ਰਕਿਰਤੀ ਕਹਿੰਦੇ, ਅਰਥ ਜੇ ਹੈ ਆਨੰਦ ਸਤਿ ਗਿਆਨ ਇਤਿਆਦਿਕ ਗੁਣ ਬ੍ਰਹਮ ਕੇ ਸਰੂਪ ਭੂਤ ਹੋਵੇ ਤਾਂ ਬ੍ਰਹਮ ਕੇ ਲਖਾਵਣੇ ਹਾਰੇ ਹੈ। ਕਹਿੰਦਾ ਇਹ ਜਿਹੜੇ ਕਿਹੜੇ ਕਿਹੜੇ ਸਤ ਗਿਆਨ ਆਨੰਦ, ਇਹ ਜੋ ਹੈ ਇਹ ਬ੍ਰਹਮ ਦੇ ਗੁਣ ਜੋ ਹੈ ਬ੍ਰਹਮ ਦੇ ਸਰੂਪ ਨੂੰ ਜਨਾਵਣ ਵਾਸਤੇ ਹੈ, ਠੀਕ ਹੈ। ਜਾਂ ਤੇ ਨਿਰਗੁਣ ਬ੍ਰਹਮ ਕੇ ਧਿਆਨ ਵਾਸਤੇ ਤਿੰਨ ਆਨੰਦ ਆਦਿਕ ਗੁਣੋਂ ਕਾ ਵੇਦ ਕੀ ਸਰਵ ਸ਼ਾਖਾਓਂ ਵਿਸ਼ੇ ਉਪਸੰਹਾਰ ਕਰਨੇ ਯੋਗ ਹੈ ਇਤੀ, ਕੀ ਕਹਿ ਰਿਹਾ, ਜੇ ਨਿਰਗੁਣ ਬ੍ਰਹਮ ਦਾ ਧਿਆਨ ਕਰਨਾ ਹੋਵੇ ਉਹਦੇ 'ਚ ਤਾਂ ਗੁਣ ਨਹੀਂ ਹੈਗਾ, ਜੇ ਗੁਣ ਗੁਣਧਾਨ ਕਰਕੇ ਉਹਦੇ ਧਿਆਨ ਕਰੋ ਤਾਂ ਗੁਣਗੁਣੀ ਭਾਵ ਆ ਜਾਏਗਾ, ਦਵੈਤ ਹੋ ਜਾਏਗਾ, ਤੇ ਫਿਰ ਨਿਰਗੁਣ ਬ੍ਰਹਮ ਦਾ ਧਿਆਨ ਕੈਸੇ ਕਰੋਗੇ, ਨਿਰਗੁਣ ਮੈਨੇ ਨਿਰਾਕਾਰ ਜਿਹਨੂੰ ਕਹਿ ਦਿੰਦੇ ਆਪਾਂ, ਜਿਹੜਾ ਨਿਰਾਕਾਰ ਬ੍ਰਹਮ ਹੈ ਜਿਹਦੇ ਵਿੱਚ ਗੁਣ ਹੀ ਕੋਈ ਨਹੀਂ, ਜਿਹਦਾ ਕੋਈ ਆਕਾਰ ਹੀ ਨਹੀਂ, ਤੇ ਉਹਦਾ ਆਪਾਂ ਧਿਆਨ ਕਰਨਾ ਹੋਵੇ ਤਾਂ ਕੀ ਕਰਾਂਗੇ ਫਿਰ, ਜੋ ਮੰਨ ਲਓ ਹੁਣ ਗੁਰੂ ਨਾਨਕ ਸਾਹਿਬ ਦਾ ਆਪਾਂ ਧਿਆਨ ਕਰਨਾ, ਉਹਨਾਂ ਦੀ ਮੂਰਤੀ ਆਪਾਂ ਦੇਖਦੀ ਆ ਅੱਖਾਂ ਬੰਦ ਕਰ ਲਈਆਂ ਤੇ ਮੂਰਤੀ ਦਾ ਆਪਾਂ ਅੰਦਰ ਧਿਆਨ ਕਰ ਰਹੇ ਹਾਂ, ਗੁਰੂ ਗੋਬਿੰਦ ਸਿੰਘ ਜੀ ਦਾ ਮੂਰਤੀ ਦਾ ਧਿਆਨ ਕਰਨਾ ਉਹ ਵੀ ਹੋ ਜਾਏਗਾ, ਗੁਰੂ ਨਾ ਭਗਵਾਨ ਸ਼ੰਕਰ ਭਗਵਾਨ ਵਿਸ਼ਨੂੰ ਇਹਨਾਂ ਦੇ ਮੂਰਤੀਆਂ ਆਪਾਂ ਦੇਖੀਆਂ ਉਹਨਾਂ ਦੇਖ ਕੇ ਅੰਦਰ ਧਿਆਨ ਧਰ ਕੇ ਬੈਠੇ ਰਹਾਂਗੇ, ਜਾਂ ਐਸੇ ਜਾਂ ਮੇਰੇ ਸਾਹਮਣੇ ਖੜੇ, ਐਸੇ ਅੱਖਾਂ ਬੰਦ ਕੀਤੀਆਂ ਮੇਰੇ ਸਾਹਮਣੇ ਖੜੇ, ਤੇ ਜਿਹੜਾ ਨਿਰਗੁਣ ਹੈ ਇਹਦਾ ਕੋਈ ਆਕਾਰ ਹੀ ਨਹੀਂ, ਜਿਹੜਾ ਕੋਈ ਰੂਪ ਹੈ ਹੀ ਨਹੀਂ, ਦੇਖਣਾ ਕੀ ਹੈ ਹੀ ਨਹੀਂ, ਦੇਖਣਾ ਕੀ ਆ, ਦੇਖਿਆ ਤਾਂ ਵਿਸ਼ਨੂੰ ਭਗਵਾਨ ਦਾ ਵੀ ਨਹੀਂ, ਗੁਰੂ ਨਾਨਕ ਦਾ ਕਿਹਨੇ ਦੇਖਿਆ, ਇਹ ਜਿਹੜੀਆਂ ਮੂਰਤੀਆਂ ਬਣਾਈਆਂ ਤਸਵੀਰਾਂ ਇਹ ਇਹਨਾਂ ਨੂੰ ਦੇਖ ਕੇ ਆਪਾਂ ਕਹਾਂਗੇ ਨਾ ਪਛਾਣ ਕਰਾਂਗੇ ਗੁਰੂ ਨਾਨਕ ਸਾਹਿਬ ਦੀ, ਆਪਾਂ ਤਾਂ ਨਹੀਂ ਦੇਖਿਆ। ਤਾਂ ਉਹ ਇਹੀ ਕਹਿ ਰਹੇ ਆ ਜਦੋਂ ਨਿਰਗੁਣ ਬ੍ਰਹਮ ਦਾ ਧਿਆਨ ਕਰਨਾ ਹੋਵੇ ਤੇ ਫਿਰ ਕੀ ਕਰਾਂਗੇ, ਫਿਰ ਇਹੀ ਕਰਾਂਗੇ, ਸੱਤ ਚਿੱਤ ਆਨੰਦ ਜਿਹੜਾ ਹੈ ਉਹੀ ਬ੍ਰਹਮ ਹੈ, ਮੈਂ ਵੀ ਉਹੀ ਹੂੰ, ਮੈਂ ਵੀ ਸੱਤ ਹੂੰ, ਮੈਂ ਵੀ ਚਿੱਤ ਹੂੰ, ਮੈਂ ਵੀ ਆਨੰਦ ਰੂਪ ਹੂੰ, ਇਹੀ ਨਿਰਗੁਣ ਬ੍ਰਹਮ ਕਾ ਨਾ, ਮੈਂ ਸੱਤ ਰੂਪ ਹੂੰ, ਸ਼ਬਦਾਂ ਨਹੀਂ, ਸੱਤ ਰੂਪ ਕੈਸੇ ਹੂੰ, ਤ੍ਰਿਕਾਲ ਬਾਧਿਅਮ ਸੱਤਮ, ਮੇਰਾ ਤਿੰਨਾਂ ਕਾਲਾਂ ਦੇ ਵਿੱਚ ਬਾਧ ਨਹੀਂ ਹੁੰਦਾ, ਇਸ ਲਈ ਮੈਂ ਸੱਤ ਹੂੰ, ਆਨੰਦ ਆਨੰਦ ਰੂਪ ਕੈਸੇ ਹੂੰ, ਕਿਉਂਕਿ ਸੁਸ਼ੁਪਤੀ ਦੇ ਵਿੱਚ ਸੰਸਾਰ ਲੈ ਹੋ ਜਾਂਦਾ, ਸਾਰੇ ਵਿਸ਼ੇ ਲੈ ਹੋ ਜਾਂਦੇ ਆ, ਤਾਂ ਵੀ ਮੈਨੂੰ ਮੈਂ ਆਨੰਦ 'ਚ ਬੈਠਾ, ਇਸ ਲਈ ਮੈਂ ਆਨੰਦ ਰੂਪ ਹੂੰ, ਚਿੱਤ ਮੈਂ ਚੇਤਨ ਹੂੰ, ਮੈਂ ਗਿਆਨ ਸਰੂਪ ਹੂੰ, ਸਭ ਕੁ ਇਹ ਕੀ ਹੈ ਜੜ, ਟੋਪੀ ਦਾ ਗਿਆਨ, ਚੱਦਰ ਦਾ ਗਿਆਨ, ਪੁਸਤਕ ਦਾ ਗਿਆਨ, ਚਸ਼ਮੇ ਦਾ ਗਿਆਨ, ਗਿਆਨ ਗਿਆਨ ਸ਼ਬਦ ਸਾਰਿਆਂ ਦੇ ਵਿੱਚ ਵਿਆਪਕ ਹੈ, ਇਹ ਵਸਤੂ ਅਲੱਗ ਅਲੱਗ ਹੈ, ਇਸ ਲਈ ਮੈਂ ਚੇਤਨ ਹੂੰ, सब नु जानदा हूं, अपने आप नु भी जानदा हूं और बाकी नु भी जानदा हूं। इस उक्त सुरति सूत्र करके ता ब्रह्म की सत्य हो गया ना। हाँ ठीक है। इस उक्त सुरति सूत्र करके ता ब्रह्म की सत्य ज्ञान आदि की रूपता सिद्ध है। जाते तीन सत्य ज्ञान आदि को विषय ब्रह्म का स्वरूप लक्षण होना संभव है। इति शंकावादी फिर बोलिया है, इस स्वरूप लक्षण के संभव हुए भी पूर्व कथन कर्या जो जगत के उत्पत्ति स्थिति लय का कारणत्व रूप ब्रह्म का तटस्थ लक्षण है सो संभवता नहीं। अंदर चलो मान लिया स्वरूप लक्षण जरा तुम करता हो ही मान लेने। शंकावादी कह रहा कि पहला जरा तटस्थ लक्षण ब्रह्म का किया नहीं संभव रहा, फिर उन्होंने पुट के लैंद गडे मुर्दे कहे थे ब्रह्म को तुमने जगत का उपादान कारण तथा निमित्त कारण मान्या है, इस वास्ते ठीक है ताके विषय प्रथम उपादान कारण पना भी ब्रह्म को संभवता नहीं। अंदा जेड़ा तुसी तटस्थ लक्षण दस्या सी उहदे विच इह दस्या सी कि ब्रह्म जेड़ा है वह जगत का उपादान कारण है और निमित्त कारण है। तो पहला आंदा उन्हूं उपादान कारण पना संभवता नहीं, क्यों नहीं संभवता कहे ते सो उपादान कारण आरंभ परिणाम विवर्त अधिष्ठान इस भेद करके तीन प्रकार का होवे है। मिलिया मिला चलो वो कह रहा है तीन प्रकार का किड़ा है उपादान तीन प्रकार का होंदा है। प्रधान जी बत्ती गुल अच्छा उपादान कारण आया 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 ही नहीं ना। हाँ चार सागर नहीं आया ये नवी गल वो कह रहा है वो कह रहा देखो प्रथम ता उपादान कारण पना ही ब्रह्म को संभवता नहीं, क्यों नहीं संभवता कहे ते सो उपादान कारण आरंभ एक और परिणामी दो विवर्त अधिष्ठान तीन इस भेद करके तीन प्रकार का होवे है। वो कहना ये चाह रहा है जिहड़ा अधिष्ठान पना है ना तीन प्रकार का होंदा है ठीक है। एक हो गया किहड़ा आरंभ परिणामी विवर्त अधिष्ठान तुसी ब्रह्म नूं किहड़ा मनदे तिन्नां चों ये दसो ये शंका करेगा हुण। वो है जी वो पहला स्टेप सी ये दूसरा आ गया है ना। वो कह रहा तीन प्रकार का है केरा एक परिणामी एक आरंभ पहला आरंभ फिर परिणामी फिर वर्त अधिष्ठान। देखो पहला समझ लो आरंभ किनू कहिंदे आ किसी चीज नू शुरू करना जैसे परमाणु एक पहला सारे पए आ परमाणु ठीक है सारे परमाणु पए आ ते भगवान दी इच्छा हुई कि सृष्टि का टाइम आ गया सृष्टि उत्पत्ति हो गए तो जुड़ने शुरू हो गए आरंभ हो गया ना इनू कहिंदे आरंभवाद ठीक है। और फिर दूसरा परिणामी जैसे दुध का दही बन गया हाँ वो हो गया परिणामी ठीक है दुध वही चीज है वही बन गया दही बन गया। तीसरा विवर्त अधिष्ठान ये तुम फिर हमें पता लगेगा विवर्त अधिष्ठान होंगे जैसे है कुछ नहीं है जैसे सप्पी रज्जू च सर्प सिप्पी च चांदी चांदी रस्सी जी सर्प रूप च नहीं बनी सिप्पी च चांदी को उत्पन्न नहीं हुई वो भ्रांति से प्रतीत होने लग गई विवर्त अधिष्ठान उपादान ठीक है। हाँ प्रतिभाषिक हाँ व्यवहारक और सत्ता और परमार्थिक सत्ता तीन प्रकार की सत्ता थी व्यवहारिक सत्ता प्रतिभाषिक और दूसरी हाँ जी और बाकी जरा व्यवहारिक सत्ता जो आप रोज व्यवहार करते हैं प्रपंच ये व्यवहार और सिप्पी चांदी मरुस्थल जल और रज्जू में सर्प और ठूठ में पुरुष वो प्रतिभाषिक सत्ता और ब्रह्म की सत्ता परमार्थिक सत्ता ये तीन प्रकार की सत्ता उसी दसी आप इस तीन प्रकार का अधिष्ठान पना दस रहे हैं ठीक है। तीनों विषय ब्रह्म को कौन सा उपादान कारण तुम मानते हो? तीन है, तीन चो तुसी दसो कि केड़ा तुसी उपादान कारण मानते हो। तहां तुम्हारे मत विषय आप ही कह रहा है, और ना तुम्हारे मत में नहीं वेदांत मत में, तुम्हारे मत विषय सो ब्रह्म एक अद्वितीय रूप है। ठीक है, तुम्हारे मत में की कह रहा है सिद्धांत वेदांत ब्रह्म एक ही है, दो चार ब्रह्म नहीं है, भगवान एक ही है। जाते ता ब्रह्म को जगत का आरंभ पना संभवता नहीं। ठीक है, परस्पर युक्त अनेक द्रव्यों का ही आरंभ पना होवे है। परस्पर युक्त माने एक दूसरे ने जोड़ने वाले हों तो वही तो आरंभ करेंगे, तो ब्रह्म एक है तो की आरंभ करूंगा कैसे ना जुड़ूंगा। ठीक है, जैसे न्यायिकों के मत विषय परस्पर संयुक्त अनेक परमाणुओं को जगत का आरंभ पना है, और साक्षी चेता केवलो निर्गुणश्चा, ये वैदिक श्रुति आ गई। वो कह रहे तुम्हारे तुम्हारे मत में चेते की कहता है, वो साक्षी है और चेता मैंने चेतन है, वो केवल मैंने एक है और निर्गुण है, गुण से रहित है। ऐसा जेड़ा ब्रह्म है वो कैसे आरंभ बात कर देगा? ठीक है, निष्कलम निष्क्रियम शांतम अविकार्यो मुच्यते, पहली श्रुति है, दूसरा अविकार्यो मुच्यते गीता दा है। ठीक है, इत्यादि के श्रुति स्मृतियों ने ता ब्रह्म को निर्गुण निष्क्रिय निरअवयव कहा है। निष्कलम है ना, कला होंगी है ना, कला चंद्रमा च तो कभी घटता रहा कभी बढ़ता रहा, ये ब्रह्म निष्कल कला से रहित है, कुछ घटना बदलना नहीं है। जिमी जमा के मिखे समस्त एक जोत है, ना काट है ना बाढ़ है, ना काट बाढ़ होता है, वो नहीं कटने वाली, एक चीज है। इसलिए निरअवयव पार्ट हिस्से, अवयव मैंने भाग, हाँ उधर जैसे मनुष्य है, मनुष्य शरीर है, हाथ की हो गया था भाग हो गया, एक पैर भाग लत भाग ऐसे पुरजे जिन्हू कहते हैं पंजाबी पुरजा से रहित निर अवयव। ठीक है जी, अब कार्य मुचदे और विकारी भी नहीं है। इत्यादि के श्रुतियों स्मृतियों ने ता ब्रह्म को निर्गुण निष्क्रिय निर अवयव कहा है। जाते ता ब्रह्म को परिणामी उपादान पना भी संभवता नहीं, जिसका जिस कारण ते गुण क्रिया वाले सा अवयव द्रव्य, गुण क्रिया वाले सा अवयव दुग्ध आदि आदिक ही दधि आदिक परिणाम को प्राप्त हुए हैं। सा अवयव जैसे दुध है तो सा अवयव है, दिखाई दे रहा है। ठीक है, तो वही दही बनेगा, उदा वही परिणामी हो जाएंगे। जेदा रूप ही नहीं, कोई रंग ही नहीं है, वो की परिणामी रूप कैसा परिणाम धारण करेगा? ठीक है ना। और तीसरा, विवर्त अधिष्ठान रूप उपादान परिणामी ब्रह्म को संभवता नहीं, कहे थे घटासन पटासन, इस प्रकार घटपट आदिक परपंच का सात रूप करके ही लोक को अनुभव होवे हैं। कह रहा घट है पट है, घटासन पटासन मैंने घट है पट है, घट मैंने कड़ा, पट मैंने कपड़ा, अरे कड़ा है कपड़ा है, ये जरा ज्ञान ये हो रहा सत नहीं हो रहा लोगों नु, लोक में सत हो रहा, कड़ा भी है कपड़ा भी है। ठीक है, सो ऐसा सत्य परपंच को ब्रह्म की वर्त रूपता करके मिथ्यापना कल्पना करने विषय कोई भी प्रमाण नहीं है। और आंदा ये तो सत हो गया, कड़ा है कपड़ा है, तो तुसी कह रहे परपंच जड़ा मिथ्या है, तो मिथ्या सिद्ध करने वास्ते तुहाडे पास कोई प्रमाण है? और ता परपंच के मिथ्यापने ते बिना ता ब्रह्म को वर्त अधिष्ठान पना संभवता नहीं। जिन्ना चर परपंच मिथ्या नहीं होगा उन्ना चर ओदा अधिष्ठान कैसे बनेगा परपंच दा? ठीक है ना, जाते उक्त तीनों प्रकार के उपादान पने विषय कोई प्रकार का भी उपादान पना ब्रह्म को संभवता नहीं, किंतु ता ब्रह्म को जगत का कर्ता पना भी संभवता नहीं। दोनों खंडन करेगा, उपादान पना खंडन करता, अब कर्ता पना भी करेगा। कहे थे कार्य की उत्पत्ति के अनुकूल ज्ञान इच्छा प्रयत्न यह तीन जिस विषय हो गए सो कर्ता कहा जावे है, यह पूर्व कह आए हैं। की कह रहे हो? ज्ञान इच्छा प्रयत्न, ਇਹ ਜਿਹਦੇ ਵਿੱਚ ਹੋਣਗੇ ਉਹਨੂੰ ਕਵਾਂਗੇ ਕਰਤਾ। ਕਿਸੇ ਵੀ ਕੰਮ 'ਚ ਕੋਈ ਵੀ ਕੰਮ ਕਰਨਾ ਹੋਵੇ ਉਹਦਾ ਕਰਤਾ ਜਿਹੜਾ ਉਹ ਕਹਲਾਏਗਾ ਜਿਹਦੇ ਵਿੱਚ ਗਿਆਨ ਹੈ, ਇੱਛਾ ਹੈ, ਪ੍ਰਯਤਨ ਹੈ, ਇਹ ਤਿੰਨ ਹੋਣਗੇ। ਠੀਕ ਹੈ, ਜਾਂ ਪੂਰਵ ਕਹਿ ਆਏ, ਪੂਰਵ ਕਿੱਥੇ ਕਹਿ ਕੇ ਆਏ ਆ? ਹਾਂ, ਕਿਹੜੇ ਪੰਨੇ ਤੇ? ਸੋਲਾਂ ਪੰਨੇ ਤੇ, ਸੋਲਾਂ ਪੰਨੇ ਤੇ ਦੇਖ ਲਿਓ, ਆਇਆ ਵੇਖਣਾ ਦੇਖ ਲਓ ਹੁਣੇ। ਚਲੋ ਠੀਕ ਹੈ, ਹਾਂਜੀ, ਹਾਂ ਸੋਲਵੇਂ ਤੇ ਦੇਖ ਲਓ, ਯਾਦ ਰੱਖਿਆ ਕਰੋ ਨਾ ਕਿੱਥੇ ਆ, ਫਟ ਬਸ ਉੱਥੇ ਜਾਏ ਤੀਰ, ਸੋਲਾਂ ਪੰਨੇ ਤੇ ਕੱਢ ਕੇ ਆ ਗਿਆ। ਜੈਸੇ ਕੁਲਾਲ ਆਦਿਕ ਗਿਆਨ ਇੱਛਾ ਪ੍ਰਯਤਨ ਵਾਲੇ ਹੋਣੇ ਤੇ ਘੱਟ ਆਦਿ ਕਾਰਿਓ ਕਾ ਕਰਤਾ ਕਿਹਾ ਜਾਵੇ ਹੈ, ਇਹੀ ਹੈ ਨਾ? ਚਲੋ ਸੋਲਵੇਂ ਤੇ ਆ, ਠੀਕ ਹੈ ਨਾ? ਤਾਂ ਇਹ ਬ੍ਰਹਮ ਕੇ ਗਿਆਨ ਇੱਛਾ ਪ੍ਰਯਤਨ ਤਿੰਨੋਂ ਨਿੱਤ ਹੈ ਅਥਵਾ ਅਨਿੱਤ ਹੈ। ਅਬ ਕਹਿ ਰਿਹਾ ਤੁਸੀਂ ਕਰਤਾ ਕਹਿ ਰਿਹਾ ਨਾ, ਕਰਤਾ ਦੇ ਤਿੰਨ ਗੁਣ ਹੋਣੇ ਚਾਹੀਦੇ ਆ, ਗਿਆਨ ਇੱਛਾ ਪ੍ਰਯਤਨ। ਠੀਕ ਹੈ, ਈਸ਼ਵਰ ਦੇ ਤੁਸੀਂ ਇਹ ਮੰਨ ਲਏ ਈਸ਼ਵਰ 'ਚ ਤਿੰਨ ਹੈ ਵਾ, ਅਤੇ ਉਹ ਕਹਿ ਰਿਹਾ ਈਸ਼ਵਰ ਦੇ ਨਿੱਤ ਹੈ ਜਾਂ ਅਨਿੱਤ ਹੈ? ਈਸ਼ਵਰ ਦੇ ਇਹ ਜੇ ਤਿੰਨੋਂ ਗੁਣ ਨਿੱਤ ਹੈ ਜਾਂ ਅਨਿੱਤ ਹੈ? ਜੇ ਨਿੱਤ ਹੋਵੇ ਤਾਂ ਫਿਰ ਸਦਾ ਸ੍ਰਿਸ਼ਟੀ ਬਣਦੀ ਰਹਿਣੀ ਚਾਹੀਦੀ ਹੈ, ਪਰਲੇ ਹੋਏ ਹੀ ਨਾ। ਜੇ ਅਨਿੱਤ ਹੈ ਤਾਂ ਫਿਰ ਤਾਂ ਸਧਾਰਨ ਜੀਵ ਵਰਗਾ ਹੀ ਹੋ ਜਾਏਗਾ। ਆਪ ਹੁਣ ਇੱਛਾ ਹੈ ਘੜੀ ਨੂੰ, ਨਹੀਂ ਹੈ ਕੁਰਸੀ ਦੀ, ਮੈਂ ਨਹੀਂ ਕਰਨਾ, ਹੁਣ ਤਾਂ ਵਿਸ਼ਰਾਮ ਕਰਾਂਗੇ, ਕਦੀ ਨੂੰ ਥੋੜ੍ਹੀ ਦੇਰ ਨੂੰ ਮੈਂ ਭੁੱਲ ਗਿਆ ਸੀ ਬਈ, ਗਿਆਨ ਵੀ ਭੁੱਲ ਸਕਦਾ, ਪ੍ਰਯਤਨ ਆਲਸੀ ਹੋ ਗਿਆ। ਕਹਿੰਦਾ ਈਸ਼ਵਰ ਵੀ ਐਸੇ ਹੈ ਤੁਹਾਡਾ, ਉਹੀ ਕਹਿ ਰਿਹਾ। ਤਾਂ ਬ੍ਰਹਮ ਕੇ ਗਿਆਨ ਇੱਛਾ ਪ੍ਰਯਤਨ ਤਿੰਨੋਂ ਨਿੱਤ ਹੈ ਅਥਵਾ ਅਨਿੱਤ ਹੈ? ਜੋ ਕਹੋ ਨਿੱਤ ਹੈ ਤੋ ਸਰਵ ਕਾਲ ਵਿਸ਼ੇ ਜਗਤ ਕੀ ਉਤਪਤੀ ਹੋਣੀ ਚਾਹੀਏ, ਕੋਈ ਕਾਲ ਵਿਸ਼ੇ ਵੀ ਜਗਤ ਕੀ ਪਰਲੇ ਨਹੀਂ ਹੋਣੀ ਚਾਹੀਏ। ਜੇ ਨਿੱਤ ਹੈ ਤਾਂ ਫਿਰ ਨਿੱਤ ਸ੍ਰਿਸ਼ਟੀ ਬਣਦੀ ਰਹੇ, ਆਪਣੇ ਆਪ ਪਰਲੇ ਹੋਏ ਹੀ ਨਾ। ਠੀਕ ਹੈ, ਤਾਂ ਕਿ ਪਰਲੇ ਕੇ ਪ੍ਰਤੀਪਾਦਕ ਕਰਨੇ ਹਾਰੇ ਸ਼ਾਸਤਰ ਕਾ ਵਿਰੋਧ ਹੋਵੇਗਾ। ਜੇ ਤੁਸੀਂ ਐਸੇ ਕਹੋਗੇ ਤੇ ਸ਼ਾਸਤਰ ਜਿਹੜੇ ਦੱਸ ਰਹੇ ਵੀ ਪਰਲੇ ਵੀ ਹੁੰਦੀ ਆ, ਉਹਦਾ ਵਿਰੋਧ ਹੋ ਜਾਏਗਾ। ਠੀਕ ਹੈ ਨਾ? ਔਰ ਜੋ ਕਹੋ ਤਾਂ ਗਿਆਨ ਆਦਿਕ ਅਨਿੱਤ ਹੈ ਤੋ ਜਗਤ ਕੀ ਨਿਆਈ, ਤੇ ਗਿਆਨ ਇੱਛਾ ਆਦਿਕ ਕਾਰਿਆ ਰੂਪ ਹੋਵੇਗੇ, ਜਾਂ ਤੇ ਤਿੰਨ ਗਿਆਨ ਆਦਿਕੋ ਕੋ ਬ੍ਰਹਮ ਕਾ ਆਸਰਾਪਣਾ ਨਹੀਂ ਹੋਵੇਗਾ। ਜੇ ਅਨਿੱਤ ਹੈ ਤੇ ਬਾਕੀ ਜਿਹਦਾ ਸੰਸਾਰ ਅਨਿੱਤ ਹੈ ਤਾਂ ਉਹ ਵੀ ਹੋਣਗੇ, ਫਿਰ ਸੰਸਾਰ ਨਸ਼ਟ ਹੋ ਗਿਆ, ਉਹ ਵੀ ਨਸ਼ਟ ਹੋ ਜਾਣਗੇ। ਜਿਸ ਕਾਰਨ ਤੇ ਬ੍ਰਹਮ ਕੋ ਪੂਰਵ ਅਪਰਮਾਣੀ ਹੀ ਕਥਨ ਕਰ ਆਏ ਹੈ, ਇਸ ਪ੍ਰਕਾਰ ਤਾਂ ਬ੍ਰਹਮ ਵਿਸ਼ੇ ਉਪਾਦਾਨ ਪਣੇ ਕੇ ਤਥਾ ਕਰਤਾ ਪਣੇ ਕੇ ਅਸੰਭਵ ਹੋਏ, ਅਭਿੰਨ ਨਿਮਿਤ ਉਪਾਦਾਨ ਕਾਰਨਤਾ ਵੀ ਸੰਭਵੇ ਨਹੀਂ। ਜਾਂ ਤੇ ਪੂਰਵ ਕਥਨ ਕਰਿਆ ਜਗਤ ਕੇ ਉਤਪਤੀ ਸਥਿਤੀ ਲੈ ਕੋ ਕਾਰਨ ਰੂਪਤਾ ਤਾਂ ਬ੍ਰਹਮ ਕਾ ਤਟਸਥ ਲਕਸ਼ਣ ਅਸੰਗਤ ਹੈ। ਉਹਨੇ ਇਹ ਖੰਡਨ ਕਰ ਦਿੱਤਾ। ਠੀਕ ਹੈ, ਅਬ ਔਰ ਵੀ ਕਹਿ ਰਿਹਾ, ਔਰ ਕਾਰਨ ਤੇ ਬਿਨਾਂ ਕਾਰਿਆ ਕੀ ਉਤਪਤੀ ਹੋਤੀ ਨਹੀਂ। ਜਿੰਨਾ ਚਿਰ ਕਾਰਨ ਨਹੀਂ ਹੈ ਤੇ ਕੰਮ ਕਿੱਦਾਂ ਹੋ ਜਾਏਗਾ? ਆਪਣੇ ਆਪ ਕੋਈ ਕਾਰਨ ਤੇ ਚਾਹੀਏ। ਜਾਂ ਤੇ ਇਸ ਜਗਤ ਰੂਪ, ਕੋਈ ਹੁਣ ਆਪਾਂ ਇੱਥੇ ਬੈਠੇ ਹਾਂ ਨਾ, ਤੇ ਆ ਇੱਥੋਂ ਮੂਲੀਆਂ ਪੁੱਟ ਕੇ ਬਾਹਰ ਸੁੱਟਦੀਆਂ, ਤੇ ਕੋਈ ਆਏਗਾ ਇਹ ਕਹਿੰਦੇ ਪੁੱਟੀਆਂ ਫਲਾਣੇ ਨੇ, ਉਹ ਕਰਤਾ ਹੈ, ਕਿਉਂ ਪੁੱਟੀਆਂ? ਕਾਰਨ ਦੱਸੋ, ਕਾਰਨ ਤੋਂ ਬਗੈਰ ਤੋਂ ਕੋਈ ਕੰਮ ਹੁੰਦਾ ਹੀ ਨਹੀਂ। ਇਹੀ ਉਹ ਕਹਿ ਰਿਹਾ, ਕਾਰਨ ਤੋਂ ਬਗੈਰ ਕੋਈ ਕੰਮ ਨਹੀਂ ਹੋ ਸਕਦਾ। ਕਾਰਨ ਤੋਂ ਬਗੈਰ ਮੰਦੋ ਵੀ ਨਾ ਪ੍ਰਵਿਰਤ ਤੇ, ਮੂਰਖ ਵੀ ਜਿਹੜਾ ਹੈ ਨਾ ਉਹ ਵੀ ਪਸ਼ੂ ਵੀ ਨਹੀਂ ਜਾਏਗਾ, ਉਹਨੂੰ ਹਰਾ ਹਰਾ ਚਾਰਾ ਦਿਖਾਓਗੇ ਨਾ ਤਭੀ ਆਏਗਾ, ਡੰਡਾ ਦਿਖਾਓਗੇ ਉਹ ਦੌੜ ਜਾਏਗਾ। ਜਾਂ ਤੇ ਇਸ ਜਗਤ ਰੂਪ ਕਾਰਿਆ ਕੀ ਵੀ ਬ੍ਰਹਮ ਤੇ ਭਿੰਨ ਕੋਈ ਕਾਰਨ ਮੰਨਿਆ ਚਾਹੀਏ। ਕਹਿੰਦਾ ਇਸ ਜਿਹੜਾ ਜਗਤ ਹੈ ਬ੍ਰਹਮ ਨੂੰ ਨਾ ਕਾਰਨ ਮੰਨ ਕੇ ਦੂਸਰਾ ਕੋਈ ਕਾਰਨ ਮੰਨ ਲਓ। ਸੋ ਐਸਾ ਕਾਰਨ ਸਤਵ ਰਜ ਤਮ ਜੈ ਤੀਨ ਗੁਣ ਰੂਪ ਪ੍ਰਧਾਨ ਹੈ। ਕਹਿੰਦਾ ਜਿਹੜਾ ਐਸਾ ਜਿਹੜਾ ਕਾਰਨ ਹੈ ਉਹ ਕਿਹੜਾ ਹੈ? ਸਤੋ ਗੁਣ, ਰਜੋ ਗੁਣ, ਤਮੋ ਗੁਣ। ਜਦੋਂ ਇਹਨਾਂ ਦੀ ਸਮ ਅਵਸਥਾ ਆ ਜਾਏਗੀ, ਮਤਲਬ ਜਿਤਨਾ ਸਤੋ ਗੁਣ ਹੈ ਉਤਨਾ ਰਜੋ ਗੁਣ ਹੋਵੇ, ਉਤਨਾ ਹੀ ਤਮੋ ਗੁਣ ਹੋਵੇ, ਤੇ ਫਿਰ ਪਰਲੇ ਹੋਏਗੀ। ਉਹ ਜਿਹੜੀ ਅਵਸਥਾ ਹੈ ਉਹਨੂੰ ਕਹਿੰਦੇ ਪ੍ਰਧਾਨ। ਜਦੋਂ ਪਰਲੇ ਹੋ ਗਈ ਤੇ ਰਜੋਗੁਣ ਤਮੋਗੁਣ ਸਤਗੁਣ ਦੀ ਸਮ ਅਵਸਥਾ ਨੂੰ ਕਹਿੰਦੇ ਸਮ ਅਵਸਥਾ ਨੂੰ ਪ੍ਰਧਾਨ। ਠੀਕ ਹੈ, ਕਹਿੰਦਾ ਇਹ ਕਾਰਨ ਜਿਹੜਾ ਪ੍ਰਧਾਨ ਨੂੰ ਮੰਨ ਲਓ ਤਾਂ ਪ੍ਰਧਾਨ ਤੇ ਹੀ ਮਹੱਤਵ ਆਦਿਕ ਕਰਮ ਕਰਕੇ ਜਿਹਾ ਜਗਤ ਉਤਪੰਨ ਹੋਵੇ ਹੈ। ਇਸ ਪ੍ਰਧਾਨ ਕੋ ਪ੍ਰਣਾਮੀ ਰੂਪ ਹੋਣੇ ਤੇ ਜਗਤ ਕੇ ਜਨਮ ਆਦਿਕੋ ਕੀ ਕਾਰਨਤਾ ਸੰਭਵ ਹੈ ਔਰ ਆਤਮ ਪ੍ਰਾਣ ਆਤਮ ਰੂਪ ਪੁਰਸ਼ ਤੋਂ ਅਸੰਗ ਹੈ। ਪੁਰਸ਼ ਕਿਹਨੂੰ ਕਿਹਾ ਦੇਖ ਲਓ, ਕਿਹਨੂੰ ਕਿਹਾ? ਆਤਮ ਰੂਪ ਪੁਰਸ਼। ਇਹ ਸਰੀਰ ਨੂੰ ਆਪਾਂ ਪੁਰਸ਼ ਕਹਿੰਦੇ ਹਾਂ, ਇਹ ਸਰੀਰ ਪੁਰਸ਼ ਨਹੀਂ ਹੈ, ਆਤਮਾ ਰੂਪੀ ਪੁਰਸ਼ ਜੋ ਹੈ। ਔਰ ਪੁਰਸ਼ ਪਣਾ ਵੀ ਹੋਣਾ ਚਾਹੀਏ, ਜਿੰਨਾ ਚਿਰ ਪੁਰਸ਼ ਪਣਾ ਮਾਰ ਰਿਹਾ, ਡਾਕੇ ਚੋਰੀਆਂ ਕਰ ਰਿਹਾ, ਠੱਗੀਆਂ ਮਾਰ ਰਿਹਾ ਹੈ, ਹੈਂ ਲੁੱਟਾਂ ਖੋਵਾਂ, ਉਹ ਕਹਦਾ ਪੁਰਸ਼ ਦੇ? ਪੁਰਸ਼ ਦੇ ਜਿਹੜੇ ਗੁਣ ਹੈ ਸਤੋਗੁਣੀ ਪੁਰਸ਼ ਹੋਣਾ ਚਾਹੀਏ, ਉਹ ਗੁਣ ਹੋਣ ਤੇ ਪੁਰਸ਼ਪਣਾ ਵੀ ਹੋ ਗਿਆ ਉਹ 'ਚ। ਤੇ ਹੁਣ ਕੰਮ ਕਰ ਰਿਹਾ ਉਲਟੇ ਸਿੱਧੇ ਕੀ ਕਹਾਂਗਾ, ਬੰਦਾ ਥੋੜ੍ਹੀ ਆ, ਉਹਦੇ ਪਸ਼ੂ ਆ, ਇੱਦਾਂ ਨਹੀਂ ਕਹਦਾ ਡੰਗਰ ਆ ਉਹਦੇ, ਤੇ ਕੰਮ ਉਹੋ ਜਿਹਾ ਕਰ ਰਿਹਾ ਡੰਗਰਾਂ ਵਾਲੇ। ਪੁਰਸ਼ਪਣਾ ਵੀ ਹੋਣਾ ਚਾਹੀਏ। ਇਹੀ ਉਹ ਕਹਿ ਰਿਹਾ ਆਤਮ ਰੂਪ ਪੁਰਸ਼ ਤੋਂ ਅਸੰਗ ਹੈ। ਆਤਮ ਰੂਪ ਜਿਹੜਾ ਆਤਮਾ ਜਿਹੜੀ ਹੈ ਉਹ ਕੈਸੀ ਹੈ? ਅਸੰਗ, ਅਸੰਗੋਯਮ ਪੁਰਸ਼ ਤਥਾ ਨਿਰਵਿਕਾਰ ਹੈ। ਆਤਮਾ ਕੈਸੀ ਹੈ? ਅਸੰਗ ਹੈ ਔਰ ਨਿਰਵਿਕਾਰ ਹੈ। ਜਾਂਤੇ ਤਾਂ ਪੁਰਸ਼ ਵਿਸ਼ੇ ਜਗਤ ਕੀ ਕਾਰਨਤਾ ਸੰਭਵਤੀ ਨਹੀਂ। ਇਸ ਪ੍ਰਕਾਰ ਕੀ ਸ਼ੰਕਾ ਕਰਨੇ ਹਾਰੇ ਸੰਖਿਓ ਕੇ ਖੰਡਨ ਕਰਨੇ ਵਾਸਤੇ ਤਾਂ ਉਕਤ ਤੱਤ ਪਦਾਰਥ ਕਾ ਵਿਭਾਗ ਕਰੇ ਹੈ। ਕਹਿੰਦਾ ਇਹ ਜਿਹੜਾ ਖੰਡ ਹੈ ਨਾ, ਸੰਖ ਸ਼ਾਸਤਰ ਵਾਲਿਆਂ ਨੇ ਜਿਹੜੀ ਪ੍ਰਧਾਨ ਨੂੰ ਕਾਰਨਤਾ ਮੰਨੀ ਹੈ, ਉਹਨਾਂ ਦਾ ਖੰਡਨ ਕਰਨ ਵਾਸਤੇ ਹੁਣ ਆਪਾਂ ਪਹਿਲਾਂ ਕੀ ਕਰਦੇ ਹਾਂ, ਪਹਿਲਾਂ ਤੱਤ ਪਦ ਦਾ ਅਰਥ ਕਰਦੇ ਹਾਂ, ਉਹਨਾਂ ਦਾ ਵਿਭਾਗ ਕਰਦੇ ਹਾਂ, ਤੱਤ ਔਰ ਤੁਮ ਦਾ। ਠੀਕ ਹੈ, ਹਾਂਜੀ। ਸੋ ਤੱਤ ਪਦਾਰਥ ਦਾ ਅਰਥ ਦੋ ਪ੍ਰਕਾਰ ਕਾ ਹੋਵੇ ਹੈ। ਤੱਤ ਪਦਾਰਥ ਦਾ ਅਰਥ ਦੋ ਪ੍ਰਕਾਰ ਕਾ ਹੈ। ਤੱਤ ਮਣੇ ਈਸ਼ਵਰ, ਕੋਈ ਲੈ ਲੋ, ਤੱਤ ਦਾ ਵਾਚੇ ਲਓਗੇ ਤੇ ਈਸ਼ਵਰ ਹੋ ਜਾਏਗਾ, ਔਰ ਲਕਸ਼ ਅਰਥ ਲਓਗੇ ਤੇ ਬ੍ਰਹਮ ਹੋ ਜਾਏਗਾ। ਤੱਤ ਪਦ ਦਾ ਇੱਕ ਤੋਂ ਵਾਚੇ ਅਰਥ ਹੋਵੇ ਹੈ ਔਰ ਦੂਸਰਾ ਲਕਸ਼ ਅਰਥ ਹੋਵੇ ਹੈ। ਲਓ ਕਹਿੰਦਾ ਤੱਤ ਪਦ ਕੇ ਦੋ ਅਰਥ ਹੈ, ਇੱਕ ਤੋਂ ਵਾਚੇ ਅਰਥ ਹੈ, ਇੱਕ ਲਕਸ਼ ਅਰਥ ਹੈ। ਵਾਚੇ ਅਰਥ ਜਿਹੜਾ ਹੈ ਤੱਤ ਪਦ ਕਾ, ਉਹਨੂੰ ਕੀ ਕਹਾਂਗੇ? ਈਸ਼ਵਰ। ਆਏਗਾ ਸਭ ਕੁਛ, ਵਧੀਆ ਕੀਤਾ ਪ੍ਰਸ਼ਨ, ਸਭ ਕੁਛ ਖੋਲ ਕੇ ਦੱਸੇਗੇ। ਔਰ ਲਕਸ਼ ਅਰਥ ਜਿਹੜਾ ਉਹਨੂੰ ਕਹਾਂਗੇ ਬ੍ਰਹਮ। ਠੀਕ ਹੈ ਨਾ, ਤਾਂ ਜੋ ਅਰਥ ਜਿਸ ਪਦ ਕੀ ਸ਼ਕਤੀ ਬਿਰਤੀ ਕਰਕੇ ਜਾਣਿਆ ਜਾਵੇ ਹੈ। ਠੀਕ ਸੇ ਸਮਝਣ ਨਾਲ ਉਹਦੀ ਪਰਿਭਾਸ਼ਾ ਹੈ ਪ੍ਰਧਾਨ ਜੀ। ਤਾਂ ਜੋ ਅਰਥ ਜਿਸ ਪਦ ਕੀ ਸ਼ਕਤੀ ਬਿਰਤੀ ਕਰਕੇ ਜਾਣਿਆ ਜਾਵੇ ਹੈ। ਠੀਕ ਹੈ, ਸ਼ਕਤੀ ਬਿਰਤੀ ਕਰਕੇ, ਸੋ ਅਰਥ ਤਿਸ ਪਦ ਕਾ ਵਾਚੇ ਅਰਥ ਕਿਹਾ ਜਾਵੇ ਹੈ। ਪਦ ਮੇ ਕਿਸ ਅਰਥ ਨੂੰ ਜਣਾਣੇ ਦੀ ਸ਼ਕਤੀ ਹੈ? ਘਟ, ਘੜਾ, ਪੰਜਾਬੀ ਚ ਲਓ ਘੜਾ ਕਹਿ ਦਿੱਤਾ। ਤੇ ਘੜਾ ਜਿਹੜਾ ਪਦ ਹੈ ਉਹ ਕਿਹੜੇ ਅਰਥ ਨੂੰ ਜਣਾਏਗਾ? ਉਹ ਗੋਲ ਮਟੋਲ ਜਿਹੜਾ ਹੁੰਦਾ ਉਹਦੇ ਆਕਾਰ ਨੂੰ ਜਣਾਏਗਾ। ਤੇ ਕੀ ਹੋ ਗਿਆ? ਇਹ ਹੋ ਗਿਆ ਵਾਚੇ ਅਰਥ। ਤੇ ਜੇ ਆਪਾਂ ਉਹਦਾ ਲਕਸ਼ ਅਰਥ ਲਵਾਂਗੇ ਤੇ ਲਕਸ਼ ਅਰਥ ਕੀ ਹੋਏਗਾ? ਮਿੱਟੀ। ਲਕਸ਼ ਅਰਥ ਕੀ ਹੋਏਗਾ? ਮਿੱਟੀ। ਘੜਾ ਕਿੱਥੋਂ ਬਣਿਆ ਬਈ, ਅਸਲੀ ਹੈ ਕੀ ਉਹ? ਅਗਰ ਜੇ ਠੀਕ ਸੇ ਦੇਖਿਆ ਜਾਵੇ, ਅਗਰ ਠੀਕ ਸੇ ਦੇਖਿਆ ਜਾਵੇ ਤਾਂ ਘੜਾ ਕਿਹਨੂੰ ਕਹਿੰਦੇ ਆਪਾਂ? ਮਿੱਟੀ ਤੋਂ ਹੀ ਬਣਿਆ ਤੇ ਮਿੱਟੀ ਨੂੰ ਘੜਾ ਕਹਿ ਰਹੇ। ਤੇ ਲਕਸ਼ ਅਰਥ ਕੀ ਹੋਇਆ? ਮਿੱਟੀ। ਤੇ ਵਾਚੇ ਅਰਥ ਕੀ ਹੋਇਆ? ਉਹਦਾ ਆਕਾਰ ਜੈਸੀ ਮਿੱਟੀ ਬਣ ਗਈ ਹੈ, ਉਹਨੂੰ ਕਹਿੰਦੇ ਵਾਚੇ
ਅਰਥ।
ਸ਼ਕਤੀ ਬਿਰਤੀ ਵੀ ਪਦ ਵਿੱਚ ਜਿਹੜੀ ਸ਼ਕਤੀ ਆ ਅਰਥ ਨੂੰ ਜਣਾਉਣ ਦੀ, ਉਹਨੂੰ ਸ਼ਕਤੀ ਬਿਰਤੀ ਕਹਿੰਦੇ, ਵਾਚੇ ਅਰਥ ਵੀ ਨੂੰ ਕਹਿੰਦੇ। ਠੀਕ ਹੈ, ਕਿੱਥੇ? ਜਿਸ ਪਦ ਕੀ ਲਕਸ਼ਣਾ ਬਿਰਤੀ ਕਰਕੇ ਜੋ ਇਹੀ ਹੈ ਨਾ, ਔਰ ਜੋ ਅਰਥ ਜਿਸ ਪਦ ਕੀ ਲਕਸ਼ਣਾ ਬਿਰਤੀ ਕਰਕੇ ਜਾਣਿਆ ਜਾਵੇ ਹੈ, ਸੋ ਅਰਥ ਤਿਸ ਪਦ ਕਾ ਲਕਸ਼ ਅਰਥ ਕਿਹਾ ਜਾਵੇ ਹੈ। ਤਾਂ ਸ਼ਕਤੀ ਲਕਸ਼ਣਾ ਕਾ ਸਰੂਪ ਆਗੇ ਦਿੱਤੀਆ ਪ੍ਰਸ਼ੇਦ ਵਿਸ਼ੇ ਕਹੇਗੇ, ਸ਼ਕਤੀ ਦਾ ਔਰ ਲਕਸ਼ਣਾ ਦਾ ਕਹਿੰਦਾ ਆਗੇ ਦੂਸਰੇ ਪ੍ਰਸ਼ੇਦ ਵਿੱਚ ਕਹਾਂਗੇ। ਤਾਂ ਮਾਇਆ ਉਪਤ ਚੇਤਨ ਤੋਂ ਤਤਪਦ ਕਾ ਵਾਚੇ ਅਰਥ ਹੈ। ਦੇਖ ਲਓ, ਮਾਇਆ ਉਪਹਿਤ ਚੇਤਨ ਜੋ ਹੈ ਉਹ ਕੀ ਹੋ ਗਿਆ? ਤਤਪਦ ਕਾ ਵਾਚੇ ਅਰਥ। और माया ते रहित शुद्ध चेतन तत्पद का लक्ष्य अर्थ है। हाँ, यहाँ जह तात्पर्य है, यद्यपि माया ते रहित निर्विकार शुद्ध ब्रह्म को जगत का उपादान पना संभवता नहीं। शुद्ध ब्रह्म जो है ओदे तो सृष्टि उत्पन्न नहीं हो सकती। क्यों नहीं हो सकती? वो तो निष्क्रिया है, वो जड़ा है, वो निष्क्रिया है। तो सृष्टि कदों उत्पन्न होगी? जदों वो माया नु अधीन करेगा, अपने माया दे नाल मिलेगा, ठीक है ना। तथापि माया उपित ब्रह्म को सो उपादानपना संभव है। सो उपादानपना भी आरंभकता रूप व प्रमाणिता रूप नहीं है, किंतु विवर्त अधिष्ठान रूपत्व है। वो कहता दो ने खंडन कर देते, केड़े ना परिणाम रूप है ना आरंभवाद, आरंभवाद और परिणामवाद, ये दोनों का अधिष्ठान नहीं है। वो क्या है, केड़ी फिर विवर्त अधिष्ठान, ये जड़ा है ना कि उपादानपना केड़ा ब्रह्म उपादानपना संभवता है, विवर्त अधिष्ठान रूप है। तहां अधिष्ठान वस्तु का जो वास्तव ते, देखो एक यदि परिभाषा किनू कहते, विवर्त अधिष्ठान किनू कहते, यदि परिभाषा आप दस रहे हैं, तहां अधिष्ठान वस्तु का, ठीक है, अधिष्ठान वस्तु का जो अवास्तव ते अन्यथा भाव है का नाम विवर्त है। समझे? हाँ हाँ, वही वही, जैसे की कह रहे हैं, तहां अधिष्ठान वस्तु का, अधिष्ठान कौन है, रज्जू, ठीक है, अधिष्ठान क्या है, सिपी, अधिष्ठान वस्तु का, रज्जू का जो अवास्तव, जो उदाहरण अवास्तव मैंने, एक हों वास्तव एक हों अवास्तव, वास्तव मैंने जैसे है ऐसा, अवास्तव मैंने जैसा है ऐसा नहीं, दूसरा ही लेखा, वो अन्यथा भाव है, ताका नाम विवर्त है। जैसे रज्जू में सर्प, रज्जू जड़ी है, वो रज्जू रज्जू है, रज्जू ना देख करके अवास्तव रूप दिखाई दे देना सर्प रूप च, वो हो गया विवर्त अधिष्ठान, ठीक है। किंतु जैसे रज्जू शुक्ति आदि का अधिष्ठान का अवास्तव ते सर्प रजत आदि का अन्यथा भाव है। जैसे रज्जू और शुक्ति मैंने सिप्पी, रज्जू मैंने रस्सी, रस्सी और शुक्ति का अवास्तव ते, वास्तव मैंने अवास्तव आ लगा हो अगे, वास्तव ते हुंदा ते फिर जैसे है ऐसे, अवास्तव मैंने जैसे है ऐसे नहीं, दूसरे रूपी सर्प रजत आदि का अन्यथा भाव है। तैसे ता ब्रह्म का भी जह जगत अवास्तव ते अन्यथा भाव है, ये जगत भी ब्रह्म दे विच कल्पित है, जैसे रज्जु जी सर्प कल्पित है। ना ना, ये तो समाधान कर रहे हैं, ये तो समाधान हो रहा। ऐसे जगत रूप वर्त का अधिष्ठानपना पर माया उपित ब्रह्म को संभव है। अब उसने अगे और शंका की थी, घटासन पटासन घट है, कपड़ा है और कड़ा है, किंतु घटासन पटासन इत्यादि का अनुभव तो जगत का सत्यपना ही सिद्ध होवे है। जाते ता जगत विषय ब्रह्म के वर्तपने करके मिथ्यापना संभवता नहीं। जह जो पूर्ववादी ने कथन करया था, ये कहता ऐसा जब ने क्या सी, अब ओदा खंडन करया, सो असंगत है। काहे ते जो उक्त अनुभव है, जो उक्त अनुभव तो तीन घटपट आदि को विषय अधिष्ठान चेतन के सतपने को ही विषय करे है। वो जरा अधिष्ठान ब्रह्म है ना, वह सतपना है ना, वो कपड़े विच और घड़े दे विच प्रतीत हो रहा है। घड़ा सत नहीं है, कपड़ा सत नहीं है। जैसे रज्जू रज्जू सत है, सप सत नहीं है, तो रज्जू की सतता ओ प्रतीत हो रही है। कोई घट आदिकों के सत्यपणे को विषय करता नहीं। घट सत्ता है, उन्होंने विषय कर रहा, वो ज्ञान, वो ब्रह्म सत्ता है, उन्होंने विषय कर रहा है। जाते सो अनुभव ता परपंच के मिथ्यापणे का बाद नहीं, बाधक नहीं है। मतलब की कह रहे हैं, हाँ जी
पंच से मिथ्या अपने की रुकावट नहीं
हाँ ए मिथ्या ही है बाधक नहीं है मिथ्यापने सिद्धि कर रहा ओदा बाध नहीं कर रहा ठीक है आगे कर रहा फिर सुरती आ गई नेहा ना नास्ति किंचन ना इह ना ना अस्ति किंचन उदन तुम गुरु नानक साहब दे दस्या सी ना नानक क्यों कहिंदे उन्हूं ना ना अभी यही आ गया नेहा ना ना नेहा मने ना अलग कर दोगे ना इह उदा जो संधि विच्छेद करांगे हो जाएगा ना इह ना ना अस्ति किंचन ये जो नाना प्रकार का दिखाई दे रहा है कुछ नहीं है सब एक ही है ब्रह्मी है जो भी तुसी देख रहे जे ये मेरा शत्रु है ये मेरा मित्र है ये मेरा कुछ है ये मेरा कुछ है अंदा ये नाना नेहा ना नास्ति किंचना कोई कुछ नहीं है सब कुछ ब्राह्मी रूप है कितना करोगे राग द्वेष राग द्वेष कितना करोगे भाई हुण मान लो सपन दे विच सानू किसे ने मारिया होवे किसे ने ऐसा सपना देखिया मैनू फलाने ने मारिया सी पिंड वाले ने ठीक है ते जग गए ते फिर ओदे नाल लड़न जांदे तुसी कि तू सपने च मैनू मारिया सी इधर आ हुण तेरे नाल हाथ देखदा क्यों नहीं जांदे
ओ विश्वास है दरन भी ये झूठ
है ओ मिथ्या है ठीक है ना ते जदों ए जगत विच लड़ाइयां हो रही है सत समझ के हो रही है कि मिथ्या
समझ के हो रही है
तभी हो रही है जदों इनू आपां मिथ्या समझांगे फिर लड़ाई नहीं होएगी हां जदों ये आपां प्रपंच नू मिथ्या समझ लांगे ते आपां ये शास्त्र दा पढ़न दा तात्पर्य की है उन्हें मोर कोड़ के इथे लेना है प्रपंच जड़ा है मिथ्या है इनू सतमत समझो जेड़ा तुसी राग कर रहे जे किसी ना जा द्वेष कर रहे जे ये बंदा मेनू दिखना नहीं चाहिदा ये बंदा मेरे को रोज आवे ना भावे सारा दिन बैठा रहे ते मेनू ठीक लगदा क्यों ओदे नाल राग है इन तो परे ही लै जा तू ओदे नाल द्वेष है ते शुद्ध होने का भाई जेड़ी चीज शुद्ध है वह भी शुद्ध विच जाएगी जैसे जल जल दे विच जेड़ा गुण है गंगा जल दे विच जा समुंदर दे जल दे विच ओही जल जेड़ा इत्थों आपां एक लोटा भर लिया ओही गुण उस जल विच है ओ जेड़ा एक गुण वाला जल है ओ जल दे विच जल जाएगा ते जदों ज्योति ऐसे होगी ਆਪਾਂ ਤੇ ਪੜ੍ਹ ਕੇ ਆਗੇ ਨਿਕਲ ਜਾਂਦੇ ਨਾ
ਵੀ ਜਦ ਜੀਵ ਪਰਮਾਤਮਾ ਦੇ ਗੁਣਾ ਵਾਲਾ ਬਣ
ਗਿਆ ਹਾਂ ਤਬ ਉਹ ਚ ਪ੍ਰਵੇਸ਼ ਕਰੇਗਾ
ਪ੍ਰਵੇਸ਼ ਕਰੇਗਾ
ਕਿਉਂ ਜੋਤੀ ਸੰਗ
ਪ੍ਰਵੇਸ਼ ਕੀ ਜੀ
ਫਿਰ ਸਮਾਨਾ
ਬ੍ਰਹਮ ਦਾ ਰੂਪ ਹੈ
ਹਾਂ ਫਿਰ ਤੇ ਤੁਰਦਾ ਫਿਰਦਾ ਬ੍ਰਹਮ ਹੈ ਜਿੱਦਾਂ ਜਲ ਦਾ ਗੁਣ ਕੀ ਹੈ ਜਲ ਨੂੰ ਤੁਸੀਂ ਜਿਤਨਾ ਮਰਜ਼ੀ ਗਰਮ ਕਰ ਦਿਓ ਉਬਲਣ ਲੱਗ ਜੇ ਉਹਨੂੰ ਅੱਗ ਤੇ ਸੁੱਟ ਦਿਓ ਅੱਗ ਨੂੰ ਬੁਝਾ ਦੇਗਾ ਉਹਦੇ ਚ ਕਿਹੜਾ ਗੁਣ ਹੈ ਸ਼ੀਤਲਤਾ ਇੰਨਾ ਗਰਮ ਹੋਣ ਦੇ ਬਾਵਜੂਦ ਵੀ ਉਹਨੇ ਆਪਣਾ ਗੁਣ ਛੱਡਿਆ ਉਹ ਸਮੁੰਦਰ ਦਾ ਜਲ ਲੈ ਲਓ ਚਾਹੇ ਇੱਥੋਂ ਜਲ ਲੈ ਲਓ ਚਾਹੇ ਗੰਗਾ ਦਾ ਜਲ ਲੈ ਲਓ ਉਹ ਉਹਦੇ ਵਿੱਚ ਸ਼ੀਤਲਤਾ ਹੀ ਹੈ ਉਹ ਸ਼ੀਤਲਤਾ ਧਰਮ ਜਿਹੜਾ ਉਹ ਨਹੀਂ ਛੱਡ ਰਿਹਾ ਤਾਂ ਹੀ ਜਲ ਮੇਂ ਜਲ ਆਏ ਖਟਾਨਾ ਹੋ ਜਾਂਦਾ ਤੇ ਜਦੋਂ ਪੁਰਸ਼ ਹੈ ਜਿਹੜਾ ਉਹ ਭਗਵਾਨ ਤਾਂਹੀਓ ਤਾਂ ਭਗਵਾਨ ਦੇ ਗੁਣ ਦੱਸਦੇ ਆ ਨਾ ਉਹ ਕੈਸਾ ਹੈ ਉਹ ਸੁੱਖ ਸਰੂਪ ਹੈ ਉਹ ਆਨੰਦ ਸਰੂਪ ਹੈ ਉਹ ਚੇਤਨ ਸਰੂਪ ਹੈ ਤੇ ਜਦੋਂ ਆਪਾਂ ਇਹਦੇ ਵਰਗੇ ਹੋ ਜਾਵਾਂਗੇ ਤਾਂ ਹੋਏਗਾ ਜਿਉਂ ਜੋਤੀ ਸੰਗ ਜੋਤ ਸਮਾਨਾ
ਉਹੀ ਗੱਲ ਵੀ ਆਉਣਾ ਪਰਮਾਤਮਾ ਨੇ ਕਿੱਥੋਂ ਹੈ
ਜਾਣਾ ਕਿੱਥੇ ਆ ਕਿਤੇ ਨਹੀਂ ਹੈ ਉਹ ਇੱਥੇ ਹੀ ਹੋ ਜਾਣਾ ਜਦੋਂ ਆਪਾਂ ਮਾਚਿਸ ਜਲਾਈ ਮਾਚਿਸ ਜਲਾਈ ਰੋਸ਼ਨੀ ਕਿੱਥੋਂ ਪ੍ਰਗਟ ਹੋਈ ਫੂਕ ਮਾਰਤੀ ਕਿੱਥੇ ਗਈ ਜਿੱਥੋਂ ਪ੍ਰਗਟ ਹੋਈ ਸੀ ਉੱਥੇ ਲੀਨ ਹੋ ਗਈ ਬਸ ਏਦਾਂ ਹੀ ਹੋਣਾ
ਫਲਾਣਾ ਬੰਦਾ ਬਈ ਦੇਸ਼ ਤੇ ਮਰ ਗਿਆ
ਉਹਨੇ ਆਪਣਾ ਸੁਧਾਰ ਲਿਆ ਨਾ
ਉਹਨੇ
ਬਸ ਉਹ ਦੇਵਤਾ ਵਾਲੇ ਗੁਣ ਧਾਰਨ ਕਰ ਲੇ ਲੁੱਟਾਂ ਖੋਵਾਂ ਠੱਗੀਆਂ ਲੜਾਈਆਂ ਝਗੜੇ ਇਹ ਕਾਹਦੇ ਕਾਹਦੇ ਕੰਮ ਹੈ ਬੰਦਿਆਂ ਦੇ ਥੋੜੀ ਹੈ ਤਾਂ ਗੱਲ ਬਣੂਗੀ ਵੀ ਜੋਤੀ ਮੈਂ ਐਸੇ ਜੋਤ ਥੋੜੀ ਚੱਲ ਜਾਏਗੀ ਜੋਤੀ ਜੇ ਜਾਣਾ ਜਿਹਦੇ ਵਿੱਚ ਜਾਣਾ ਉਹਦੇ ਵਰਗੇ ਬਣ ਜਾਓ ਹਾਂ ਜਿਹਦੇ ਚ ਮਿਲਣਾ ਉਹਦੇ ਵਰਗੇ ਬਣਾਂਗੇ ਤਾਂ ਹੀ ਮਿਲਾਂਗੇ ਪਾਣੀ ਚ ਮਿਲਣਾ ਤੇ ਪਹਿਲਾਂ ਪਾਣੀ ਵਰਗੇ ਬਣੋ ਕਬੀਰਾ ਰੋੜਾ ਹੋਰ ਬਾਟਕਾ ਤਜ ਮਨ ਕਾ अपमान आगे ऐसो तेरे दास ताए मिले भगवान। फिर आगे कहते रोड़ा हुआ तो क्या भया पांधी को दुख दे, हर जाना ऐसा चाहिए जो धरनी में खे। फिर कहते नहीं खे हुई तो क्या भया उड़ उड़ लागे अंग, हर जन ऐसा चाहिए जो पानी सरभंग। कहता फिर कहता नहीं पानी वर्गा भी नहीं चाहिए, कहता पानी वर्गा क्यों नहीं चाहिए पानी जल बया तो क्या भया ऐसे ऐसे बोल साहब हाँ सीरा ताता होए, हर जन ऐसा चाहिए जैसा हर ही होए, ओदे वर्गे बनो भाई तां गल बनेगी। एक क्षमा करना बाणी का अभ्यास नहीं मेरे को तो,
हाँ
ता गल बनेगी ना जे आप वर्गे हो जाएंगे ता मिलांगे। कितने जी
और
नेहना नास्ती किंचना
ये शक्ति
हाँ और नेहना नास्ती किंचना एदा अर्थ है ना इह नाना अस्ति किंचना अंदर जेड़े तुसी नाना देखे दिखाई दे रहे ना ये अलग है मैं अलग हूँ वो अलग है ये मैं अलग हूँ अंदर ऐसा कुछ भी नहीं है
सब ब्रह्म है
सब कुछ ब्रह्म है। फिर वो कह रहे दोबारा ना क्यों दिया ऐसे तो पूरी सुरती ना दीती पूरी सुरती दीती होगी तो सानू जब पढ़ाते हो दस दे दोबारा ना क्यों दिता बच्चे नेहा ना अस्ति किंचना दोबारा क्यों कहा अंदर दो बार इस बार अस्ते कहा स्थूल और सूक्ष्म दोनों ही मिथ्या है। प्रपंच दो प्रकार का है ना सूक्ष्म और स्थूल दोनों ने मिथ्या करने वास्ते नाम दिया दोबारा। ये भाई मारा खादिया होने गुरु जी का तां गल बनती है ना जय सुरती ब्रह्म ते भिन्न प्रपंच का निषेध करे हैं देख लो वो कह रहे ब्रह्म ते भिन्न जेड़ा प्रपंच है उदा निषेध करता है सुरती ने वो नहीं है वो जो तुहानू दिखाई दे रहा है ना तो कैसे दिखाई दे रहा है जैसे रज्जू च सर्प दिखाई दे रहा है लेखा ही है कुछ नहीं। जाते प्रपंच की स्वतः सत्ता संभवती नहीं जैसे की कह रहा जैसा प्रपंच है यदि अपने आप सत्तपना नहीं है ब्रह्म की सत्ता मिल करके ये सत्त वांगू प्रतीत हो रहा है ये सत्त है नहीं ठीक है ना। और तावादी ने जो जगत के मिथ्यापने विषय प्रमाण का अभाव कहा था सो भी संभवता नहीं सो भी असंगत है इसे आड़ा लगा लेना हाँ तो ताही असंगत बनेगा सो भी
संगत है
संगत ने असंगत है आड़ा लगाओ थे सो भी असंगत है हो गया जाकर सिंह जी चलो सो भी असंगत है जिस कारण ते वाचारण रमणम विकार नाम देयो देख लो फिर बोल देता वाचारमणम अंदर बाणी का विषय है तुसी बाणी ना बोलते रहो ये जगत है ये संसार है ये पिंड है ये बंदे है स्त्रियां है खाली बाणी का विषय है कुछ नहीं जिना मर्जी बोलते रहो तो की करोगे बोल करके फिर तो फिर जेड़ी चीज है ओदे वल ध्यान दे लो जे ये नहीं है तो केड़ी चीज है ਉਹੀ ਹੈ ਜਾਂ ਤੇ ਬ੍ਰਹਮ ਦੇ ਬ੍ਰਹਮ ਦੇ ਉਪਾਸਕ ਬਣ ਜਾਓ ਜੇ ਤੁਸੀਂ ਨਿਰਗੁਣ ਚ ਨਹੀਂ ਜਾ ਸਕਦੇ ਸਰਗੁਣ ਚ ਬਣ ਜਾਓ ਤੇ ਦੋਨੋਂ ਚ ਫਰਕ ਹੈ ਕੁਛ ਕਹਿੰਦੇ ਨਾ ਫਰਕ ਨਹੀਂ ਹੈ ਸਰਗੁਣ ਆਪ ਨਿਰਗੁਣ ਵੀ ਉਹੀ ਜਿਹੜਾ ਸਰਗੁਣ ਹੈ ਉਹੀ ਨਿਰਗੁਣ ਹੈ ਗੱਲ ਮੁਕਤੀ ਚ ਜਾਣ ਦੀ ਹੈ ਸਰਗੁਣ ਨੂੰ ਲੈ ਕੇ ਨਿਕਲ ਸਕਦੇ ਤੇ ਤਾਂ ਵੀ ਠੀਕ ਹੈ ਨਿਰਗੁਣ ਦੀ ਉਪਾਸਨਾ ਕਰਕੇ ਨਿਕਲ ਸਕਦੇ ਤੇ ਤਾਂ ਵੀ ਠੀਕ ਹੈ ਜਿੱਦਾਂ ਦੀ ਤੁਹਾਨੂੰ ਸਹੂਲਤ ਲੱਗੇ ਜਿਹੜਾ ਵੀ ਤੁਹਾਨੂੰ ਕੰਮ ਠੀਕ ਲੱਗੇ ਕਰ ਲਓ ਕੋਈ ਨਿਰਗੁਣ ਚ ਥੋੜਾ ਕਠਿਨ ਹੋ ਜਾਂਦਾ ਹੁਣ ਸਰਗੁਣ ਚ ਆਪਾਂ ਗੁਰੂ ਨਾਨਕ ਸਾਹਿਬ ਦੀ ਤਸਵੀਰ ਸਾਹਮਣੇ ਰੱਖੀ ਆ ਧਿਆਨ ਕਰ ਰਹੇ ਹਾਂ ਨਿਰਗੁਣ ਨੂੰ ਉਹਦੇ ਤਾਂ ਗੁਣਾਂ ਦਾ ਚਿੰਤਨ ਕਰਨਾ ਪੜੇਗਾ ਨਾ ਮੈਂ ਸੱਤ ਹੂੰ ਮੈਂ ਚਿੱਤ ਹੂੰ ਮੈਂ ਆਨੰਦ ਹੂੰ ਮੈਂ ਆਦਿਅਨ ਸੇ ਰਹਿਤ ਹੂੰ ਮੈਂ ਅਜਨਮਾ ਹੂੰ ਏਦਾਂ ਹੀ ਕਰੋਗੇ ਪਰ ਇਹਦੇ ਚਿੰਤਨ ਦੇ ਨਾਲ ਉਹ ਕਹਿੰਦੇ ਇੱਕ ਘੜੀ ਬ੍ਰਹਮ ਦਾ ਚਿੰਤਨ ਕਰ ਲਿਆ ਤੇ ਸਮਝ ਲਓ ਹਜ਼ਾਰਾਂ ਹੀ ਅਸਮੇਤ ਜਗ ਦਾ ਫਲ ਮਿਲ ਗਿਆ ਹੁਣ ਤੁਸੀਂ ਲਾ ਲਓ ਇੱਕ ਘੰਟਾ ਇੱਥੇ ਬਹਿੰਦੇ ਤੇ ਕੀ ਕਰਦੇ ਜੀ ਕਿੰਨੇ ਜਗ ਦਾ ਫਲ ਹੋ ਗਿਆ ਬ੍ਰਹਮ ਦਾ ਚਿੰਤਨ ਮਤਲਬ ਪੂਰੀ ਵਿਸ਼ਵ ਦੀ ਜਿਹੜੀ ਬ੍ਰਹਿਮੰਡ ਦੀ ਸੱਤਾ ਹੈ ਉਹਦਾ ਚਿੰਤਨ ਉਹੀ ਤਾਂ ਚਿੰਤਨ ਹੋਇਆ ਤੇ ਫਲ ਵੀ ਤਾਂ ਉਦਾਂ ਹੀ ਹੋਊ ਫਿਰ ਜਿਹਦਾ ਚਿੰਤਨ ਕਰੋਗੇ ਜੈਸਾ ਉਹ ਸ਼ਕਤੀ ਵਾਲਾ ਹੋ ਗਿਆ ਐਸਾ ਫਲ ਵੀ ਦੇਗਾ। ਚਲੋ ਜਿਸ ਕਾਰਨ ਤੇ ਵਾਚਾਰੰਭਣਮ ਵਿਕਾਰ ਨਾਮ ਦੇਓ ਦੇਯਮ ਵਿਕਾਰ ਨਾਮ ਦੇ ਨਾਮ ਰੂਪ ਸਾਰੇ ਵਿਕਾਰ ਹੀ ਹੈ ਜਾਂ ਸੁਰਤੀ ਹੀ ਸਾਕਸ਼ਾਤ ਜਗਤ ਕੇ ਮਿੱਥਿਆਪਣੇ ਕੋ ਕਥਨ ਕਰੇ ਹੈ ਕਿੰਬਾ ਤਾਂ ਬ੍ਰਹਮ ਕੋ ਜਗਤ ਕਾ ਉਪਾਦਾਨਪਣਾ ਅਵਸ਼ ਮਾਨਿਆ ਚਾਹੀਏ। ਕਹਿੰਦਾ ਇਸ ਲਈ ਬ੍ਰਹਮ ਨੂੰ ਜਿਹੜਾ ਜਗਤ ਦਾ ਉਪਾਦਾਨ ਕਾਰਨ ਜਿਹੜਾ ਹੈ ਨਾ ਅਵਸ਼ ਮਾਨਿਆ ਚਾਹੀਏ ਕਾਹੇ ਤੇ ਜਦ ਦੇਖੋ ਪਹਿਲਾਂ ਸੁਰਤੀ ਦਿੱਤੀ ਸੀ ਨਾ ਇੱਕ ਪਹਿਲਾਂ ਇੱਕ ਸੁਰਤੀ ਦੱਸੀ ਸੀ ਨਾ ਪਹਿਲ ਕੱਲ ਆਈ ਸੀ ਕਿਹੜੀ ਜਦੋਂ ਵਾ ਇਮਾਨੀ ਭੂਤਾਨੀ ਜਾਇਨ ਤੇ ਆਈ ਸੀ ਨਾ ਉਹਦਾ ਟੁਕੜਾ ਦੇ ਰਹੇ ਜਤ ਪ੍ਰਯਛਤੀ ਵੀ ਸੰਭਵਿਸੰਤੀ ਪਹਿਲਾਂ ਜਤੋ ਵਾ ਇਮਾਨੀ ਭੂਤਾਨੀ ਜਾਇਨ ਤੇ ਜਿੱਥੋਂ ਇਹ ਭੂਤ ਪ੍ਰਾਣੀ ਸਾਰੇ ਸੰਸਾਰ ਉਤਪੰਨ ਹੋਏ ਜਬ ਸ਼ੰਤੀ ਜਿਹਦੇ ਵਿੱਚ ਜਿਹਦੇ ਆਸਰੇ ਜੀ ਰਹੇ ਹੈ ਉਹ ਮਰ ਕਰਕੇ ਜਿਹਦੇ ਵਿੱਚ ਲੀਨ ਹੋਣਗੇ ਤਿੰਨੇ ਇਹ ਉਹੀ ਹੈ ਜਾਂ ਸੁਰਤੀ ਇਸ ਬ੍ਰਹਮ ਵਿਸ਼ੇ ਜਗਤ ਕੇ ਲੈ ਕੁ ਕਥਨ ਕਰੇ ਹੈ। ਉਹ ਕਹਿ ਰਹੀ ਇਹ ਜਿਹੜੀ ਸੁਰਤੀ ਹੈ ਕੀ ਕਹਿ ਰਹੀ ਹੈ ਜਗਤ ਲੈ ਕਿਹਦੇ ਵਿੱਚ ਹੁੰਦਾ ਹੈ ਠੀਕ ਹੈ ਲੈ ਉਹਦੇ ਵਿੱਚ ਹੀ ਹੋਗਾ ਜਿੱਥੋਂ ਉਤਪੰਨ ਹੋਇਆ ਬਈ ਉਤਪਤੀ ਦਾ ਆਪੇ ਪਤਾ ਲੱਗ ਜਾਏਗਾ। ਹੁਣ ਘੜਾ ਕਿੱਥੋਂ ਬਣਿਆ ਮਿੱਟੀ ਤੋਂ ਉਹ ਟੁੱਟ ਕਰਕੇ ਜਾਏਗਾ ਕਿਹਦੇ ਚ ਮਿੱਟੀ ਚ ਇਹੀ ਹਾਲ ਹੈ ਜਗਤ ਕਿੱਥੋਂ ਉਤਪੰਨ ਹੋਇਆ ਬ੍ਰਹਮ ਤੋਂ ਤੇ ਮਰ ਕਰਕੇ ਜਾਏਗਾ ਕਿਸੇ ਬ੍ਰਹਮ ਚ। ਤੁਸੀਂ ਮਹਾਂਭਾਰਤ ਦੇਖੀ ਹੋਏਗੀ ਭਗਵਾਨ ਨੇ ਜਦੋਂ ਆਪਣਾ ਵਿਰਾਟ ਰੂਪ ਦਿਖਾਇਆ ਅਰਜਨ ਨੂੰ ਤੇ ਉਹ ਜਿਹੜੇ ਉਤਪਤੀ ਕਿੱਥੋਂ ਹੋ ਰਹੀ ਆ ਭਗਵਾਨ ਚੋਂ ਹੀ ਇੱਕ ਪਾਸੇ ਨਿਕਲੀ ਜਾ ਰਹੇ ਦੂਸਰੇ ਪਾਸੇ ਉਹਦੇ ਮੁਖ ਦੇ ਵਿੱਚ ਪ੍ਰਵੇਸ਼ ਕਰਦੇ ਜਾ ਰਹੇ ਆ। ਤੇ ਉਹ ਕਿਹੜਾ ਦੱਸਿਆ ਉਹਨਾਂ ਉਹ ਦੋਨੇ ਦੱਸ ਦਿੱਤੀ ਜਗਤ ਵੀ ਉਤਪਤੀ ਵੀ ਔਰ ਲੈ ਵੀ ਮਤਲਬ ਜਿੱਥੋਂ ਉਤਪੰਨ ਹੋ ਰਹੇ ਉੱਥੇ ਹੀ ਲੀਨ ਹੋ ਰਹੇ ਇਹੀ ਉਹ ਕਹਿ ਰਿਹਾ ਹੈ ਜਗਤ ਕੇ ਲੈ ਭਾਵ ਕੋ ਕਥਨ ਕਰਿਆ ਤਿਸ ਔਰ ਜਿਸ ਕਾਰੇ ਕਾ ਜਿਸ ਕਾਰਨ ਵਿਸ਼ੇ ਲੈ ਹੋਵੇ ਹੈ ਜਿਸ ਕਾਰਨ ਕਾ ਜਿਸ ਕਾਰਿਆ ਵਿੱਚ ਲੈ ਹੋਵੇ ਹੈ ਤਿਸ ਕਾਰੇ ਕਾ ਸੋ ਕਾਰਨ ਉਪਾਦਾਨ ਹੋਵੇ ਹੈ ਉਹੀ ਉਪਾਦਾਨ ਉਪਾਦਾਨ ਹੀ ਹੋਵੇ ਠੀਕ ਹੈ ਨਾ। ਜੈਸੇ ਘੱਟ ਆਦਿਕ ਕਾਰੀ ਕਾ ਮ੍ਰਿਤਕ ਆਦਿਕ ਕਾਰਨ ਵਿਸ਼ੇ ਹੀ ਲੈ ਹੋਵੇ ਹੈ ਜਿਹੜਾ ਘੜਾ ਹੈ ਟੁੱਟ ਕਰਕੇ ਪਾਣੀ ਵਿੱਚ ਥੋੜੀ ਮਿਲੇਗਾ ਮਿੱਟੀ ਚ ਮਿਲੇਗਾ ਕਿਉਂ ਮਿੱਟੀ ਤੋਂ ਉਤਪੰਨ ਹੋਇਆ ਜਾਂ ਤੇ ਤਾਂ ਘੱਟ ਆਦਿਕ ਕਾਰੀ ਕਾ ਸੋ ਮ੍ਰਿਤਕ ਆਦਿਕ ਕਾਰਨ ਉਪਾਦਾਨ ਹੀ ਦੇਖਣੇ ਵਿਸ਼ੇ ਆਵੇ ਹੈ। ਤੈਸੇ ਸੁਰਤੀ ਪ੍ਰਤਿਪਾਦਿਤ ਜਗਤ ਕੇ ਲੈ ਕਾ ਆਧਾਰ ਹੋਣੇ ਤੇ ਬ੍ਰਹਮ ਕੋ ਜਗਤ ਕਾ ਉਪਾਦਾਨਪਣਾ ਅਵਸ਼ ਮਾਨਿਆ ਚਾਹੀਏ ਕਿੰਬਾ ਬਹੁ ਸ਼ਿਆਮ ਪ੍ਰਜਾਇਤ ਫਿਰ ਆ ਗਿਆ ਕਿਆ ਕੀਤਾ ਪਸਾਓ ਇੱਕੋ ਇੱਕ ਵਾਓ ਇੱਕ ਵਾਕੇ ਦੇ ਨਾਲ ਪੂਰਾ ਜਗਤ ਉਤਪੰਨ ਹੋ ਗਿਆ ਦੇਖ ਲਓ ਉਹ ਕਿਹੜਾ ਵਾਕੇ ਸੀ ਮੈਂ ਇੱਕ ਹੂੰ ਬਹੁਤ ਹੋ ਜਾਊਂ ਪੰਜਾਬੀ ਚ ਮੈਂ ਇੱਕ ਹੂੰ ਬਹੁਤ ਰੂਪ ਹੋ ਜਾਊਂ ਤੇ ਉਹ ਭਗਵਾਨ ਜਗਤ ਰੂਪ ਦੇ ਵਿੱਚ ਪ੍ਰਗਟ ਹੋ ਗਿਆ ਤੇ ਜਗਤ ਵਿੱਚ ਪ੍ਰਗਟ ਹੋ ਕੇ ਤੇ ਫਿਰ ਵਿਵਹਾਰ ਚ ਆਪਣੇ ਆਪ ਨੂੰ ਭੁੱਲ ਗਿਆ ਮੈਂ ਜੀਵ ਹੂੰ ਇਹ ਬਣ ਗਿਆ। ਨਾਵੇਂ ਭਗਵਾਨ ਦੇ ਸਲੋਕ ਵਿੱਚ ਆਇਆ ਨੀ ਜੈਸੇ ਜਲ ਤੇ ਬੁੱਧ ਬੁੱਧਾ ਉਪਜੇ ਬਿਨਸੇ ਨੀ ਤਾਂ ਬਾਰ ਬਾਰ ਉਤਪੰਨ ਹੁੰਦਾ ਬਾਰ ਬਾਰ ਨਸ਼ਟ ਹੁੰਦਾ ਹੈ ਤੇ ਕਿੱਥੋਂ ਉਤਪੰਨ ਹੋਇਆ ਜਲ ਤੋਂ ਉਦੋਂ ਲੈ ਕਿੱਥੋਂ ਹੋਇਆ ਬਸ ਐਸੇ ਕਹਿੰਦਾ ਜੱਗ ਨੂੰ ਜਾਣ ਜਦੋਂ ਤੂੰ ਐਸੇ ਜੱਗ ਨੂੰ ਸਮਝ ਲਏਗਾ ਨਾ ਫਿਰ ਤੇਰਾ ਕਲਿਆਣ ਹੋ ਜਾਏਗਾ। ਕਿੰਬਾ ਬਹੁ ਸ਼ਿਆਮ ਪ੍ਰਜਾਇਤ ਇਤੀ ਇਸ ਸੁਰਤੀ ਨੇ ਬ੍ਰਹਮ ਕਾ ਹੀ ਬਹੁਤ ਬਹੁਤ ਹੋਣਾ ਕਥਨ ਕਰਿਆ ਹੈ। ਦੇਖੋ ਇੱਕ ਬ੍ਰਹਮ ਕਾ ਹੀ ਬਹੁਤ ਹੋਣਾ ਕਥਨ ਕਰ ਦਿੱਤਾ ਸਭ ਬ੍ਰਹਮ ਰੂਪ ਹੈ। ਹੁਣ ਦੇਖੋ ਨਾ ਜੇ ਇਹ ਵੀ ਬ੍ਰਹਮ ਹੈ ਇਹ ਵੀ ਬ੍ਰਹਮ ਹੈ ਇਹ ਵੀ ਬ੍ਰਹਮ ਹੈ ਇਹ ਵੀ ਤੇ ਮੈਂ ਕਿਹਦੇ ਨਾਲ ਕਿਹੜਾ ਮੇਰਾ ਸ਼ਤਰੂ ਹੋਏਗਾ ਇਹਨਾਂ ਚ ਫਿਰ ਤੇ ਕਿਹੜਾ ਮੇਰਾ ਮਿੱਤਰ ਹੋਏਗਾ ਜਦੋਂ ਆਪਾਂ ਸਭ ਨੂੰ ਭਗਵਾਨ ਰੂਪ ਸਮਝਾਂਗੇ ਜਾਂ ਬ੍ਰਹਮ ਰੂਪ ਸਮਝਾਂਗੇ ਸ੍ਰਿਸ਼ਟੀ ਨੂੰ, ਤੇ ਫਿਰ ਆਪਾਂ ਇਹ ਨਹੀਂ ਕਹਿ ਸਕਦੇ ਇਹ ਮੇਰਾ ਦੁਸ਼ਮਣ ਹੈ ਇਹ ਮੇਰਾ ਮਿੱਤਰ ਹੈ, ਇਹ ਨਹੀਂ ਕਹਿ ਸਕਦੇ, ਕਿਉਂ ਫਿਰ ਸਭ ਭਗਵਾਨ ਰੂਪ ਹੋ ਗਿਆ। ਤੇ ਇਹ ਜਦੋਂ ਇਹ ਸਾਡੇ ਚ ਰਾਗ ਦਵੇਸ਼ ਖਤਮ ਹੋ ਜਾਣਗੇ, ਇਹ ਕਰਨ ਦੇ ਨਾਲ ਕੀ ਹੋ ਗਿਆ, ਰਾਗ ਦਵੇਸ਼ ਖਤਮ ਹੋ ਗਏ। ਜਦੋਂ ਰਾਗ ਦਵੇਸ਼ ਖਤਮ ਹੋ ਗਏ ਫਿਰ ਧਰਮਾਂ ਧਰਮ ਨਹੀਂ ਬਣਨਗੇ, ਧਰਮਾਂ ਧਰਮ ਤੋਂ ਕੀ ਹੋਗਾ, ਪਾਪ ਪੁੰਨ, ਤੇ ਪਾਪ ਪੁੰਨ ਤੋਂ ਕੀ ਹੋਗਾ, ਸਰੀਰ ਹੋਗਾ, ਸਰੀਰ ਹੋਗਾ ਤੇ ਫਿਰ ਪਾਪ ਪੁੰਨ ਬਣਦੇ ਰਹਿਣਗੇ। ਬਸ ਇਸੇ ਚੱਕਰ, ਇਹਨੂੰ ਕਹਿੰਦੇ 84 ਦਾ ਚੱਕਰ, ਇਹ ਚੱਲਦਾ ਰਹੂਗਾ। ਔਰ ਲੋਕ ਵਿਸ਼ੇ ਮ੍ਰਿਤਕ ਆਦਿਕ ਉਪਾਦਾਨ ਕਾਰਨੋ ਕਾ ਹੀ ਘੱਟ ਸ਼ਰਾਬ ਆਦਿਕ ਰੂਪ ਤੇ ਬਹੁਤ ਹੋਣਾ ਦੇਖਣੇ ਵਿਸ਼ੇ ਆਵੇ ਹੈ। ਅੰਦਾ ਜੈਸੇ ਇਹ ਬ੍ਰਹਮ ਕਹਿ ਲਓ ਚਾਹੇ ਭਗਵਾਨ ਕਹਿ ਲਓ, ਭਗਵਾਨ ਨੇ ਇੱਛਾ ਕੀਤੀ ਮੈਂ ਬਹੁਤ ਹੋ ਜਾਊਂ, ਬਹੁਤ ਰੂਪ ਹੋ ਗਿਆ। ਅੰਦਾ ਉਪਾਦਾਨ ਕਾਰਨ ਜਿਹੜਾ ਉਹ ਹੀ ਬਹੁਤ ਰੂਪ ਹੁੰਦਾ ਹੈ। ਕੈਸੇ ਅੰਦਾ, ਜੈਸੇ ਮਿੱਟੀ ਹੈ, ਮਿੱਟੀ ਘੜਾ ਰੂਪ ਵੀ ਬਣ ਗਈ, ਕਸੋਰੇ ਵੀ ਬਣ ਗਈ, ਸਭ ਭਾਂਡੇ ਬਣਦੀ ਜਾਂਦੀ, ਫਿਰ ਜਦੋਂ ਲੈ ਹੋ ਗਈ ਤੇ ਫਿਰ ਮਿੱਟੀ ਦਾ ਰੂਪ ਬਣ ਗਈ, ਜਿੱਥੋਂ ਉਤਪੰਨ ਹੋਈ ਉਹਦੇ ਵਿੱਚ ਲੈ ਹੋ ਗਈ। ਜਾਂ ਕਾਰਨ ਤੇ ਵੀ ਬ੍ਰਹਮ ਕੋ ਜਗਤ ਕਾ ਉਪਾਦਾਨ ਪਾਣਾ ਸੰਭਵ ਹੈ, ਕਿੰਵਾ ਸੰਖਵਾਦੀ ਨੇ ਜੋ ਪ੍ਰਧਾਨ ਕੋ ਜਗਤ ਕਾ ਉਪਾਦਾਨ ਮਾਨਿਆ ਥਾ, ਸੋ ਸੰਭਵਤਾ ਨਹੀਂ, ਕਾਹੇ ਤੇ ਸੋ ਪ੍ਰਧਾਨ ਜਗਤ ਕਾ ਉਪਾਦਾਨ ਕਾਰਨ ਹੈ, ਇਸ ਅਰਥ ਵਿਸ਼ੇ ਕੋਈ ਵੀ ਪ੍ਰਮਾਣ ਨਹੀਂ ਹੈ। ਕਹਿੰਦਾ ਉਹ ਜਿਹੜਾ ਮੰਨਦੇ ਆ ਸੰਖਵਾਦੀ ਪ੍ਰਧਾਨ ਨੂੰ ਕਾਰਨ ਮੰਨਦੇ ਆ ਨਾ, ਉਪਾਦਾਨ ਕਾਰਨ, ਕਹਿੰਦਾ ਉਹਦੇ ਵਿੱਚ ਤਾਂ ਕੋਈ ਪ੍ਰਮਾਣ ਹੈ ਹੀ ਨਹੀਂ, ਠੀਕ ਹੈ ਨਾ। ਅਰਥਾਤ ਕੋਈ ਵੀ ਸੁਰਤੀ ਵਿਸ਼ੇ ਤ੍ਰਿਗੁਣ ਆਤਮਕ ਪ੍ਰਧਾਨ ਕੋ ਜਗਤ ਕਾ ਉਪਾਦਾਨਪਣਾ ਕਹਿਆ ਨਹੀਂ, ਕਿੰਤੂ ਆਤਮਨਹ ਆਕਾਸ਼ਾ ਸੰਭੂਤਹ। ਦੇਖ ਲਓ ਉਹ ਕਹਿੰਦਾ ਇੱਦਾਂ ਕਿਹਾ, ਆਤਮਾ ਤੋਂ ਆਕਾਸ਼ ਹੋਇਆ, ਕਿਤੇ ਬ੍ਰਹਮ ਤੋਂ ਕਿਹਾ ਹੈ, ਕਿਤੇ ਆਤਮਾ ਤੋਂ ਕਿਹਾ ਹੈ, ਐਸੇ ਕਿਉਂ ਕਹਾ ਬਈ, ਕਿਉਂਕਿ ਆਤਮਾ ਬ੍ਰਹਮ ਵਿੱਚ ਅੰਤਰ ਨਹੀਂ ਹੈ, ਆਤਮਾ ਔਰ ਬ੍ਰਹਮ ਵਿੱਚ ਅੰਤਰ ਨਹੀਂ ਹੈ, ਇੱਕੋ ਚੀਜ਼ ਹੈ। ਚਾਹੇ ਆਤਮਾ ਤੋਂ ਕਹਿ ਲਓ, ਚਾਹੇ ਤੁਸੀਂ ਰੋਜ਼ ਸੁਣਦੇ ਜੇ, ਸਪਨਾ ਦੇਖਦੇ ਜੇ, ਸਪਨਾ ਦੇ ਵਿੱਚ ਲੋਕ ਵੀ ਦੇਖਦੇ ਜੇ, ਕਿੱਥੇ ਦੇਖਿਆ ਸਪਨ, ਉਹ ਵੀ ਸਾਰਾ ਸਥਾਨ ਵੀ ਦੇਖਦਾ, ਉਹ ਸ੍ਰਿਸ਼ਟੀ ਕਿਹਨੇ ਉਤਪੰਨ ਕੀਤੀ, ਆਤਮਾ ਨੇ, ਉਹ ਜਿਹੜਾ ਸਵਪਨ ਦਾ ਜਗਤ ਸੀ ਉਹ ਆਤਮਾ ਨੇ ਉਤਪੰਨ ਕੀਤਾ। ਐਸੇ ਹੀ ਇਹ ਵੀ ਜਿਹੜਾ ਜਗਤ ਹੈ ਇਹ ਵੀ ਆਤਮਾ ਨਾ ਆਕਾਸ਼ਾ ਸੰਭੂਤਾ, ਆਤਮਾ ਤੋਂ ਆਕਾਸ਼ ਉਤਪੰਨ ਹੋਇਆ। ਇਤਿਹਾਦਿਕ ਸਰਵ ਸੁਰਤਿਓ ਵਿਸ਼ੇ ਚੇਤਨ ਬ੍ਰਹਮ ਕੋ ਹੀ ਜਗਤ ਕਾ ਉਪਾਦਾਨ ਪਣਾ ਕਥਨ ਕਰਿਆ ਹੈ, ਜਦਪਿ ਇਸ ਉਕਤ ਸੁਰਤੀ ਤੇ ਆਤਮਾ ਕੋ ਹੀ ਉਪਾਦਾਨ ਪ੍ਰਤੀਤ ਹੋਵੇ ਹੈ। ਇਹ ਕਹਿ ਰਹੀ ਇਹ ਜਿਹੜੀ ਸੁਰਤੀ ਹੈ ਆਤਮਾ ਨੂੰ ਕਹਿ ਰਹੀ ਹੈ ਉਪਾਦਾਨ, ਬ੍ਰਹਮ ਕੋ ਉਪਾਦਾਨ ਉਪਾਦਾਨਤਾ ਪ੍ਰਾਪਤ ਹੋਤੀ ਨਹੀਂ, ਤਥਾਪਿ ਤਤ ਪ੍ਰਤੀਤ ਹੋਤੀ ਨਹੀਂ, ਤਥਾਪਿ ਤਤ ਸ੍ਰਿਸ਼ਟਵਾ ਤਦੇਵਾ ਨੂੰ ਪ੍ਰਵਿਸ਼ਿਤ, ਤਤ ਸ੍ਰਿਸ਼ਟਵਾ ਉਸਨੇ ਆਪ ਹੀ ਸ੍ਰਿਸ਼ਟੀ ਕੀ ਉਤਪੱਤੀ ਕਰਕੇ ਤੇ ਕੀ ਕੀਤਾ, ਅਨੁਪ੍ਰਵਿਸ਼ ਆਪ ਹੀ ਉਹਦੇ ਵਿੱਚ ਪ੍ਰਵੇਸ਼ ਕਰ ਗਿਆ। ਸੱਚੇ ਕਾ ਵਿੱਚ ਵਾਸ, ਬਸ ਇਹ ਸੁਰਤੀ ਇੱਥੇ ਲੱਗੇਗੀ, ਇਹ ਜੱਗ ਸੱਚੇ ਕੀ ਹੈ ਕੋਠੜੀ, ਕੋਠੜੀ ਮੈਣੇ ਇਹ ਸਰੀਰ, ਕੋਠੜੀ ਮੈਣੇ ਇਹ ਸਰੀਰ, ਇਹ ਸਰੀਰ ਜਿਹੜਾ ਕੈਸਾ ਹੈ, ਸੱਚੇ ਕਿ ਸੱਚਾ ਹੀ ਹੈ ਵੀ ਇਹ ਸੱਚੇ ਨੇ ਵੀ, ਸ਼ੇਰ ਦਾ ਪੁੱਤਰ ਸ਼ੇਰ ਹੀ ਹੋਏਗਾ, ਜਿਹੜਾ ਭਗਵਾਨ ਆਪ ਹੀ ਸਾਰੇ ਰੂਪ ਬਣ ਗਿਆ ਉਹ ਮਿੱਥਾ ਕੈਸੇ ਹੋਏਗਾ, ਜਾਂ ਤਾਂ ਐਸੇ ਲਓ ਤੇ ਜਾਂ ਫਿਰ ਸਭ ਕੁਛ ਮਿੱਥਿਆ ਹੈ, ਬ੍ਰਹਮ ਸੱਤ ਹੈ ਬਸ।